ਬਹੁਤ ਹੰਕਾਰ ਦੇ ਅੰਦਰ ਇਸ ਪ੍ਰਕਾਰ ਦੇ ਬੋਲ ਬੋਲੇ ਸਨ ਕਿ ਅਨੰਦਪੁਰ ਸਾਹਿਬ ਮੇਰੇ ਹੱਥੋਂ ਨਹੀਂ ਬਚੇਗਾ, ਜੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਈ ਮੰਨ ਲੈਣਗੇ। ਦਿਲਾਵਰ ਖਾਨ ਦਾ ਪੁੱਤ ਹੀ ਕਹਿੰਦਾ ਸੀ ਕਿ ਮੈਂ ਦੁੱਗਣਾ ਧਨ ਲੈ ਕੇ ਉਹਨਾਂ ਨੂੰ ਛੱਡਾਂ, ਜਿਵੇਂ ਇਹਨਾਂ ਦਾ ਪਹਾੜੀ ਰਾਜਿਆਂ ਤੇ ਮੂੰਹ ਪਿਆ ਹੋਇਆ ਸੀ। ਇੱਕ ਵਾਰ ਕੁੱਤੇ ਦੇ ਮੂੰਹ ਕਿਤੇ ਮਨੁੱਖ ਦਾ ਖੂਨ ਲੱਗ ਜਾਏ ਫਿਰ ਉਹ ਜਣੇ ਖਣੇ ਦੀਆਂ ਲੱਤਾਂ ਨੂੰ ਪੈਣ ਲੱਗ ਜਾਂਦਾ। ਹੱਡੀ ਡੋੜਾ ਦੇ ਅੰਦਰ ਹਡਵਾਰਾਂ ਦੇ ਕੁੱਤਿਆਂ ਦੀ ਨਿਆਈ ਇਹਨਾਂ ਤੁਰਕਾਂ ਦਾ ਹਾਲ ਸੀ। ਪਹਾੜੀ ਵਾਲੇ ਈਨ ਮੰਨ ਰਹੇ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਸਤੇ ਸ਼ਸਤਰ ਚੁੱਕੇ ਨੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਸਤਰ ਸੰਸਾਰ ਦੇ ਰਾਜਿਆਂ ਮਹਾਰਾਜਿਆਂ ਵਰਗੇ ਸ਼ਸਤਰ ਨਹੀਂ ਹੈ। ਉਹਨਾਂ ਦੀਆਂ ਤੇਗਾਂ ਜ਼ੁਲਮ ਕਰਨ ਵਾਲੀਆਂ ਨੇ, ਗੁਰੂ ਸਾਹਿਬ ਦੀ ਤੇਗ ਜ਼ੁਲਮ ਰੋਕਣ ਵਾਲੀ ਢਾਲ ਹੈ, ਢਾਲ ਦੀ ਨਿਆਈ ਹੈ ਕਿ ਜਿਸ ਵੇਲੇ ਖਾਨ ਬਹਾਦਰ ਦਾ ਪੁੱਤਰ ਦਿਲਾਵਰ ਖਾਨ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਫੌਜਾਂ ਤੋਂ ਡਰ ਕੇ ਵਾਪਸ ਮੁੜ ਗਿਆ, ਬੜਵਾ ਗ੍ਰਾਮ ਆਦਿ ਲੁੱਟੇ, ਉਹਨਾਂ ਗਰੀਬਾਂ ਨੂੰ ਤੰਗ ਕਰਕੇ ਉਹਨਾਂ ਦਾ ਧਨ ਖੋਹ ਕੇ ਵਾਪਸ ਚਲਾ ਗਿਆ, ਸਿਰ ਨੀਵਾਂ ਕਰਕੇ ਬੈਠਿਆ, ਸ਼ਰਮਦਿਆਂ ਮਾਰਿਆ। ਦਿਲਾਵਰ ਖਾਨ ਦੀ ਸਭਾ ਦੇ ਅੰਦਰ ਇਹਦੇ ਇੱਕ ਗੁਲਾਮ ਰਿਹਾ ਤੇ ਉਸਨੇ ਉੱਠ ਕੇ ਬੀੜਾ ਚੁੱਕਿਆ, ਉਹਨੇ ਕਿਹਾ ਮੈਂ ਜਾਵਾਂਗਾ ਅਨੰਦਪੁਰ ਸਾਹਿਬ, ਮੈਂ ਦੇਖਦਾ ਮੇਰੇ ਅੱਗੇ ਕੌਣ ਠਹਿਰੇਗਾ ਸੂਰਮਾ ਗੁਰੂ ਕਾ। 2000 ਸੂਰਮਿਆਂ ਦੀ ਫੌਜ ਲਈ ਹੈ, ਤਿਆਰੀ ਕੀਤੀ ਹੈ, ਗੋਲੀ ਸਿੱਕਾ ਵਰਤਾ ਦਿੱਤਾ ਹੈ, ਤਿਆਰੀਆਂ ਕਰਕੇ ਉਧਰੇ ਵਾਪਸ ਆ ਰਿਹਾ ਕਿ ਉਧਰ ਨੰਦ ਚੰਦ ਦੀਵਾਨ ਜਿੱਤ ਦੇ ਨਿਰਾਲੇ ਬਣਾ ਵਜਾ ਕੇ ਵਾਪਸ ਅਨੰਦਪੁਰ ਸਾਹਿਬ ਆਏ ਹੈ। ਘੋੜਿਆਂ ਦੇ ਤਬੇਲਿਆਂ ਵਿੱਚ ਘੋੜੇ ਖੜੇ ਕਰ ਦਿੱਤੇ, ਸੂਰਮੇ ਥਾਂ ਥਾਈ ਟਿਕਾਣਿਆਂ ਤੇ ਟਿਕ ਗਏ, ਕਾਠੀਆਂ ਲਾਹ ਦਿੱਤੀਆਂ ਗਈਆਂ, ਘੋੜਿਆਂ ਦੇ ਅਗਾੜੀ ਪਛਾੜੀ ਘਸ ਦਿੱਤੀ ਗਈ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲੇ ਪਹਿਰ ਰਾਤ ਤੋਂ ਸਮਾਧਿਸਥ ਹਨ, ਜਿੱਥੇ ਕੱਲ੍ਹ ਪਤਾ ਸਕੇ ਸੀ ਅੰਮ੍ਰਿਤ ਵੇਲੇ ਸਤਿਗੁਰੂ ਸਵਾ ਪਹਿਰ ਰਾਤ ਰਹਿ ਕੇ ਆਪਣੇ ਨਿੱਜ ਸਰੂਪ ਦੇ ਧਿਆਨ ਵਿੱਚ ਹਨ, ਚਿਰਨ ਕਾਲ ਤੱਕ ਸਮਾਧਿਸਥ ਰਹੇ ਹੈ ਕਿ ਉਧਰੋਂ ਸੂਰਮਾ ਦੀਵਾਨ ਨੰਦ ਚੰਦ ਸਤਿਗੁਰਾਂ ਦੇ ਨਿਤਨੇਮ ਦੀ ਸਮਾਪਤੀ ਵੇਲੇ ਨਮਸਕਾਰ ਕਰਨ ਵਾਸਤੇ ਆਇਆ ਹੈ। ਕਲਗੀ ਵਾਲੇ ਸਤਿਗੁਰੂ ਸਮਾਧੀ ਤੋਂ ਉਥਾਨ ਹੋਣਗੇ ਤੇ ਫਿਰ ਕੁਝ ਜਿੱਤ ਦੀ ਗੱਲ ਨੰਦ ਚੰਦ ਦੀਵਾਨ ਸੁਣਾਏਗਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੂਗਰਾਂ ਦੇ ਸੀਨੇ ਮਾਲਕ ਇਸ ਜਿੱਤ ਦੀ ਖੁਸ਼ੀ ਮਨਾਉਣ ਵਾਲਿਆਂ ਨੂੰ ਸਾਵਧਾਨ ਕਰਨ ਕਿ ਤੁਸੀਂ ਭੁਲੇਖੇ ਚ ਨਾ ਰਹਿ ਜਾਓ, ਹੁਣ ਅੱਗੇ ਨਾਲੋਂ ਵੀ ਵੱਡਾ ਬੇਈਮਾਨਾ ਹੋ ਸਕਦਾ ਤੁਹਾਡੇ ਨਾਲ, ਉਹ ਹੁਣ ਕਥਾ ਕੋਈ ਆ ਰਹੀ ਹੈ। ਸਤਿਗੁਰੂ ਸਮਾਧੀ ਵਿੱਚ ਬੈਠੇ ਨੇ, ਨੰਦ ਚੰਦ ਦੀਵਾਨ ਨੇੜੇ ਪਹੁੰਚੇ ਹੈ ਤੇ ਅਗਲੇ ਇਤਿਹਾਸ ਦੇ ਪੰਨੇ ਜਿਸ ਪ੍ਰਕਾਰ ਕਥਾ ਆ ਰਹੀ ਹੈ ਗੁਰਪ੍ਰਤਾਪ ਸੂਰਿਆ ਗ੍ਰੰਥ ਦੇ ਸਰਵਣ ਕਰੋ ਜੀ।
ਕੀਰਤਨ ਗਜੰ ਦਲੰ ਬਲੰ ਬਲੰ ਜੰਗ ਕੋ,
ਤੇ ਇਉਂ ਪ੍ਰਤੀਕ ਨਾਮ ਬੜੀ ਕਰਨ ਪ੍ਰਤੀਕਮ ਜਣੀ ਉਡੀਕ ਕਰ ਕਿਸ ਦੀ ਨਿਜੰ ਦਲੰ ਆਪਣੇ ਨਿਜ ਦਲ ਜਿਹੜੀ ਸੈਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੇਜੀ ਹੈ, ਬੜੇ ਬਲ ਵਾਲੇ ਜਿਹੜੇ ਜੰਗ ਕਰਨ ਵਾਲੇ ਹਨ, ਤੇ ਉਹ ਸੂਰਮੇ ਜਿਹੜੇ ਹਨ,
ਪ੍ਰਭਾਤ ਪ੍ਰਭ ਉਥਰੇ ਨਾ ਜਾਣਾ ਤੋਂ ਢੰਗ ਕੋ,
ਕਹਿੰਦੇ ਸੂਰਜ ਦੇ ਚੜ੍ਹਨ ਤੱਕ ਸਤਿਗੁਰਾਂ ਨੇ ਸਮਾਧੀ ਨਹੀਂ ਖੋਲੀ, ਪਤਾ ਨਹੀਂ ਇਹ ਅਗੰਮੀ ਖੇਡ ਕੀ ਆ ਕਿ ਸਤਿਗੁਰੂ ਸਮਾਧੀ ਤੋਂ ਉਥਾਨ ਨਹੀਂ ਹੋ ਰਹੇ। ਸਤਿਗੁਰੂ ਮਹਾਰਾਜ ਸਮਾਧਿਸ਼ਟ ਹਨ ਤੇ ਇਹ ਨਹੀਂ ਸਮਝ ਆ ਰਹੀ ਕਿ ਜਾਣ ਕੌਣ ਕਾਲ ਕੋ, ਕੀ ਕੰਮ ਹੈ ਸਰ ਜਿਹੜਾ ਅੱਜ ਸਮਾਧੀ ਦੇ ਵਿੱਚ ਸਤਿਗੁਰੂ ਸਥਿਰ ਹੋਏ ਬੈਠੇ ਹਨ। ਸਾਧ ਸੰਗਤ ਜਿਹੜੀ ਸਮਾਧੀ ਹੈ, ਕਈ ਵਾਰ ਜਿਹੜੇ ਢੋਂਗੀ ਲੋਕ ਨੇ ਤੇ ਜਿਹੜੇ ਲੋਕਾਂ ਨੂੰ ਸਮਾਧੀ ਦੀਆਂ ਗੱਲਾਂ ਦੱਸ ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ, ਕਈ ਵਾਰ ਉਹਨਾਂ ਦੀ ਮੂਰਖਤਾ ਤੇ ਹੈਰਾਨੀ ਵੀ ਹੁੰਦੀ ਹੈ, ਔਰ ਦੂਸਰੇ ਪਾਸੇ ਪੰਥ ਖਾਲਸੇ ਦੇ ਵਿੱਚ ਜਿਹੜੇ ਕੁਝ ਸਿੱਧੇ ਸਾਦੇ ਖਿਆਲਾਂ ਦੇ ਗੁਰਸਿੱਖ ਹਨ, ਉਹਨਾਂ ਦੇ ਭੋਲੇਪਣ ਤੋਂ ਅਫਸੋਸ ਵੀ, ਜਿਹਨਾਂ ਲੋਕਾਂ ਨੂੰ ਅਸਲੀ ਮਾਨੇ ਵਿੱਚ ਇਹ ਕਹਿਦੀ ਵੀ ਸਮਾਧੀ ਦੀ ਪਰਿਭਾਸ਼ਾ ਵੀ ਨਾ ਹੁੰਦੀ, ਉਹਨਾਂ ਲੋਕਾਂ ਨੇ ਸਮਾਧੀ ਲਾਉਣ ਦੇ ਠੇਕੇ ਲੈ ਰੱਖੇ, ਅੱਖਰੀ ਅਰਥ ਵੀ ਨਹੀਂ ਆਉਂਦੇ ਜਿਹਨਾਂ। ਸਮਾਧੀ ਦਾ ਇੱਕ ਪ੍ਰਕਰਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ। ਸਮਾਧੀ ਦੀ ਪਰਿਭਾਸ਼ਾ ਹੁਣ ਸਮਾਧੀ ਲੱਗੀ ਆ ਗੁਰੂ ਸਾਹਿਬ, ਸਮਾਧੀ ਹੁੰਦੀ ਕੀ ਹੈ? ਕੇਵਲ ਨੇਤਰ ਬੰਦ ਕਰ ਲੈਣੇ ਸਮਾਧੀ ਨਹੀਂ, ਨੇਤਰ ਬੰਦ ਕਰ ਲਏ ਕਿੰਨਾ ਫਰਕ ਪੈ ਗਿਆ? ਕਿਆ ਮਨ ਕੋਲ ਆਪਣੀ ਅੱਖਾਂ ਨਹੀਂ ਹੈ? ਜਿਹੜੀਆਂ ਅੱਖਾਂ ਤੂੰ ਬੰਦ ਕੀਤੀਆਂ ਕੇਵਲ ਮਨ ਇਹਦੇ ਕਿਵੇਂ ਜਾਪਦਾ? ਕੌਣ ਕਹਿੰਦਾ ਹੈ ਬਾਤ? ਮਨ ਕੋਲ ਆਪਣੀਆਂ ਅੱਖਾਂ, ਮਨ ਉਹਨਾਂ ਅੱਖਾਂ ਦੁਆਰਾ ਦੇਖਣਾ ਸ਼ੁਰੂ ਕਰ ਦੇਗਾ। ਕੰਨਾਂ ਦੇ ਵਿੱਚ ਬੁੱਝੇ ਦੇ ਲੋ, ਬਾਹਰ ਦੀ ਆਵਾਜ਼ ਸੁਣਨ ਤੋਂ ਬੰਦ ਕਰ ਲਓ, ਪਰ ਮਨ ਦੇ ਕੋਲ ਆਪਣੀ ਕੰਨ ਵੀ ਹੈ। ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਹੈ, ਕੰਨਾਂ ਤੋਂ ਵੀ ਨਹੀਂ ਸੁਣ ਲੈਂਦਾ। ਜੀਭੇ ਬਾਜੋਂ ਬੋਲਣਾ, ਜੀਭ ਤੋਂ ਬਿਨਾਂ ਬੋਲਣਾ ਜਾਣਦਾ ਹੈ, ਤੇ ਫਿਰ ਇਹ ਸਮਾਧੀ ਹੋਈ। ਮਾਲਾ ਤੇਰੇ ਹੱਥ ਮੈਂ, ਜੀਵ ਤੇਰੇ ਮੁਕਮਾ ਹੈ, ਠੌਰ ਠੌਰ ਬਣਵਾ ਫਿਰੈ, ਇਹ ਭਜਨ ਕਰਨਾ ਹੈ, ਇਹ ਭਜਨ ਨਹੀਂ ਹੈ, ਇਹ ਸਮਾਧੀ ਨਹੀਂ ਹੈ। ਸਮਾਧੀ ਦਾ ਪ੍ਰਕਰਣ ਗੁਰਦੇਵ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਅੰਤਰ ਸੁਣਨਮ ਬਾਹਰ ਸੁਣਨਮ ਤ੍ਰੈ ਪਵਨ ਸੁਣਨਮ ਸੁਣਨਮ ਚੌਥੇ ਸੁਣਨਾ ਜੋ ਲੱਗ ਤਾਂ ਤੋ ਪਾਪ ਨੇ ਆਪਣੇ ਸਮਾਧੀ ਦੀ ਪਰਿਭਾਸ਼ਾ ਕੀਤੀ ਹੈ। ਇਹ ਦੱਸਿਆ ਕਿ ਸਮਾਧੀ ਆ ਹੁੰਦੀ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਪਰਮੇਸ਼ਰ ਖੁਦ ਸਮਾਧੀ ਰੂਪ ਹੈ, ਪਰਮੇਸ਼ਰ ਨੂੰ ਖੁਦ ਸੁਣ ਸਮਾਧੀ ਰੂਪ ਉਹਦਾ ਸੰਕਲਪ ਕੀਤਾ ਗੁਰੂ ਸਾਹਿਬ ਨੇ। ਸੁਣ ਸਮਾਧੀ, ਸੁਣ ਸਮਾਧੀ ਦਾ ਅਰਥ ਕੀ ਹੈ? ਆਕਾਸ਼ ਸੁਣ ਹੈ, ਸੁਣ ਦਾ ਮਤਲਬ ਹੈ ਜਿਹਦੇ ਚ ਕੋਈ ਕਿਰਿਆ ਨਹੀਂ ਹੈ, ਆਕਾਸ਼ ਵਿੱਚ ਕੋਈ ਕਿਰਿਆ ਨਹੀਂ। ਇਹ ਜਿਸ ਪ੍ਰਕਾਰ ਜਿਹੜੀ ਅਵਸਥਾ ਵਿੱਚ ਕੋਈ ਵੀ ਫੁਰਨਾ ਨਾ ਰਹੇ, ਸਮਾਧੀ ਦੇ ਦੋ ਰੂਪ ਮੰਨੇ ਆ ਵਿਦਵਾਨ, ਕੁਝ ਧਰਮ ਸ਼ਾਸਤਰਾਂ ਵਿੱਚ ਸਮਾਧੀ ਦਾ ਸਰੂਪ ਲਿਖਣ ਕੀਤਾ ਹੋਇਆ ਹੈ। ਦੋ ਪ੍ਰਕਾਰ ਦੀ ਸਮਾਧੀ ਹੈ, ਇੱਕ ਦਾ ਨਾਮ ਹੈ ਸਾ ਵਿਕਲਪ ਸਮਾਧੀ, ਦੂਸਰੀ ਨਾਮ ਹੈ ਨਿਰਵਿਕਲਪ ਸਮਾਧੀ। ਇੱਕ ਸਮਾਧੀ ਦੇ ਵਿੱਚ ਸਮਾਧੀ ਲਾਉਣ ਵਾਲੇ ਨੂੰ ਆਪਣਾ ਸਰੂਪ ਵੱਖਰਾ ਦਿਸਦਾ, ਈਸ਼ਵਰ ਦਾ ਵੱਖਰਾ ਦਿਸਦਾ ਕਿ ਹੈ ਵੀ ਸਮਾਧੀ, ਨਾਮ ਜਪ ਹੈ, ਲੇਕਿਨ ਦੀਵਾਰ ਨਹੀਂ ਅਜੇ ਖਤਮ ਹੋ, ਜੀਵ ਹੋ ਰਿਹਾ, ਈਸ਼ਵਰ ਹੋ ਰਿਹਾ। ਤੇ ਦੂਸਰੀ ਹੈ ਨਿਰਵਿਕਲਪ ਸਮਾਧੀ, ਜਿਹਦੇ ਚ ਕੋਈ ਵੀ ਫੁਰਨਾ ਨਹੀਂ, ਫੁਰਨੇ ਤੋਂ ਰਹਿਤ। ਇਸ ਕਰਕੇ ਵਿਦਵਾਨਾਂ ਨੇ ਲਿਖਿਆ ਫੁਰਨਿਆਂ ਦੇ ਸਾਗਰ ਵਿੱਚ ਸੰਸਾਰ ਜੀ ਰਹੇ, ਫੁਰਨਿਆਂ ਦੇ ਸਾਗਰ ਵਿੱਚ ਗੋਤੀ ਖਾ ਰਹੇ ਮਨ, ਜਿਸ ਤਰ੍ਹਾਂ ਦੇ ਬਾਹਰ ਸਮੁੰਦਰ ਹਨ, ਇੱਕ ਭੀਤਰ ਦਾ ਸਮੁੰਦਰ ਵੀ ਐਸਾ ਹੀ, ਬਾਹਰ ਦੇ ਸਮੁੰਦਰਾਂ ਨਾਲੋਂ ਬੜਾ ਗਹਿਰਾ ਹੈ। ਔਰ ਬਾਹਰ ਦੇ ਸਮੁੰਦਰਾਂ ਚੋਂ ਕੋਈ ਡਿੱਗ ਕੇ ਬਚ ਜਾਏ, ਫੁਰਨਿਆਂ ਦੇ ਸਾਗਰ ਵਿੱਚ ਡਿੱਗਿਆ ਹੋਇਆ ਮਨੁੱਖ ਕਦੇ ਬਚੇ ਰਹਿੰਦੇ, ਗੋਤੇ ਖਾਏ ਨਾ ਨਿਕਲੇ। ਫੁਰਨਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ, ਉਹ ਲਹਿਰਾਂ ਤੋਂ ਜਰਾ ਖਹਿੜਾ ਛੁਡਾ ਕੇ ਤਾਂ ਦੇਖ, ਇਹ ਲਹਿਰਾਂ ਤੋਂ ਖਹਿੜਾ ਤਾਂ ਛੁਡਾ ਜਰਾ ਕਰ। ਫੁਰਨਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ, ਲਹਿਰਾਂ ਤੋਂ ਜਰਾ ਖਹਿੜਾ ਛੁਡਾ ਕੇ ਤਾਂ ਦੇਖ। ਫੁਰਨਿਆਂ ਖਿਆਲਾਂ ਦੀ ਨਹੀਂ ਪਹੁੰਚ ਜਿੱਥੇ, ਉਸ ਆਲਮ ਦੀ ਮਸਤੀ ਅਜ਼ਮਾ ਕੇ ਤਾਂ ਦੇਖ, ਮਿਲ ਜਾਏਗਾ ਸੁਖ ਚੈਨ, ਕੈਸਾ ਸਦੀਵੀ ਮਿਲ ਜਾਏਗਾ ਸੁਖ ਚੈਨ ਸਦੀਵੀ, ਕੋਈ ਫੁਰਨੇ ਰਹਿਤ ਦੁਨੀਆਂ ਚ ਆ ਕੇ ਤਾਂ ਵੇਖ। ਛੋਟੀ ਜੀ ਬਾਤ ਨਹੀਂ, ਜਿਹੜੀ ਅਵਸਥਾ ਦੇ ਵਿੱਚ ਕੋਈ ਸੰਕਲਪ ਹੀ ਨਹੀਂ ਹੈ, ਉਸ ਅਵਸਥਾ ਵਿੱਚ ਸੁਰਤ ਨੇ ਉਪੜ ਜਾਣਾ। ਜਿੰਨੀ ਦੇਰ ਤੱਕ ਸ਼ਬਦ ਨਾਲ ਸੁਰਤ ਨਹੀਂ ਜੁੜੇਗੀ, ਉਸ ਮਾਰਗ ਦੇ ਵਿੱਚ ਕਾਮਯਾਬੀ ਨਹੀਂ ਹੈ, ਉਸ ਨਿਰਵਿਕਲਪ ਦੇਸ਼ ਦੇ ਅੰਦਰ ਨਹੀਂ ਜਾ ਸਕੇਗੀ ਸੁਰਤ, ਜਿੰਨੀ ਦੇਰ ਤੱਕ ਸ਼ਬਦ ਦਾ ਪੱਲਾ ਨਾ ਪਕੜੇ। ਸਮਾਧੀ ਸ਼ਬਦ ਦੇ ਅੱਖਰ ਦੱਸਦੇ ਹਨ, ਜੇ ਗੁਰੂ ਸਾਹਿਬ ਦੀ ਸਮਾਧੀ ਲਾਈ ਹੈ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤਾਂ ਸਾਨੂੰ ਸਮਾਧੀ ਬਾਰੇ ਗਿਆਨ ਹੋਣਾ ਚਾਹੀਦਾ, ਤਾਂ ਕਿ ਕੋਈ ਪਖੰਡ ਕਰਨ ਵਾਲਾ ਸਮਾਧੀ ਦੇ ਨਾਂ ਤੇ ਸਾਨੂੰ ਕਿਤੇ ਗੁਰੂ ਦੇ ਸਿਧਾਂਤਾਂ ਨਾਲ ਤੋੜ ਨਾ ਦੇਵੇ। ਕੰਨਾਂ ਚ ਬੁੱਝੇ ਦੇ ਲੈਣੇ, ਗੋਡਿਆਂ ਚ ਸਿਰ ਦੇ ਲੈਣਾ, ਜਾਂ ਨੇਤਰ ਬੰਦ ਕਰ ਲੈਣੇ ਸਮਾਧੀ ਨਹੀਂ ਹੈ। ਕਹਾ ਪਇਓ ਜੋ ਦੂਰ ਲੋਚਨ ਮੂਦ ਕੇ ਬੈਠ ਰਿਹਾ, ਬਹੁਤ ਧਿਆਨ ਲਗਾਇਓ ਨਾਥ ਕਰਿਓ ਵੀ ਉਹ ਸਤ ਸਮੁੰਦਰ ਲੋਕ ਗਏ ਉੱਪਰ ਲੋਕ ਲਵਾਇਓ, ਵਾਸ ਪਿਓ ਵਿਗਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਵੈਸ ਬਿਤਾਇਓ, ਸਾਚ ਕਹੋ ਸੁਣ ਲਿਓ ਸਵੈਜਨ ਪ੍ਰੇਮ ਕੀ ਉਹ ਤਰੀਕੇ ਪ੍ਰਭਾ। ਪ੍ਰੇਮ ਤੋਂ ਵੱਡੀ ਸਮਾਧੀ ਕੋਈ ਨਹੀਂ। ਹਰ ਇੱਕ ਸ਼ਬਦ ਵਿਆਖਿਆ ਦੀ ਮੰਗ ਕਰਦਾ, ਜਿਹਨਾਂ ਲੋਕਾਂ ਨੂੰ ਪ੍ਰੇਮ ਦੀ ਪਰਿਭਾਸ਼ਾ ਨਹੀਂ ਆਉਂਦੀ, ਉਹ ਕਈ ਵਾਰੀ ਮੋਹ ਨੂੰ ਪ੍ਰੇਮ ਕਹੀ ਜਾਂਦੇ ਆ, ਪ੍ਰੇਮ ਨੂੰ ਮੋਹ ਕਹੀ ਜਾਂਦੇ, ਵਰਤੋਂ ਦੀ ਕੁਵਰਤੋਂ ਦੀ ਵਰਤੋਂ ਬੜਾ ਉਲਟ ਪੁਲਟ ਹੋ ਗਿਆ। ਕਈ ਲੋਕਾਂ ਨੂੰ ਇਹ ਪਤਾ ਨਹੀਂ ਚੱਲਦਾ ਕਿ ਮੈਂ ਪ੍ਰੇਮ ਕਰ ਰਿਹਾ ਕਿ ਮੋਹ ਕਰ ਰਿਹਾ। ਸੰਸਾਰ ਦੀ ਵਰਤੋਂ ਵਿੱਚ ਇਹ ਸ਼ਬਦ ਇੰਨੇ ਘੁਲ ਮਿਲ ਗਏ, ਨਿਮਨਾ ਨਾ ਕਥਾ ਵਿੱਚ سانو یہ چیزیں مل گئی کیوں اسی کتھا سنتے ہیں کوئی بات ہے نا سر کسی ویلے کوئی شبد کھل جائے گا کسی ویلے کوئی شبد کھل جائے گا حالانکہ اتہاس قدرتی شمادی کی بات آ گئی جس کر کے وچار کھل گئے اتہاس کی طرح ساکھی کے مگر مگر ترنا پڑ گیا جو اندلے ہاتھ ٹوڑ موہ کی ہے تے پریم کی ہے تھوڑی جی وکار موہ ایک پنجا وکار وکار ہے اج تک پریم کسی نے وکار کیا پریم کی شلاگا ہے موہ کا اپمان ہے موہ درسیا ہوا جمع کے لوگ بھی جانا ہے پریم دجیا ہوا جمع کے لوگ تو چھٹ جاتا ہے پھر ایک گل کم ہوئی یہ ارتھ دس موہ شبد دو پنجابی ورن والا کے اکھر مما ہا ہا جڑا ہنگتا کا واچ شبد ہے ہنگتا مما اکھر ممتا کا واچ ہے ہنگتا اور ممتا دونوں کٹھیاں کر کے موہ شبد بنتا ہے موہ دے وچ ایہنوں ہور سپشٹ کرنا ہے میں اور میری کا سمرت بھاو وہ ہے کہ موہ دے وچ بڑی پاری شکتی ہے یہ سارا سنسار موہ دے وچ ہے سنسار کو مایا دے اپنے موہ وچ فسا دے کہ پریم اس یاد کو کرتا ہے ہنگتا تے ممتا موہ جی دے ہنگتا بھی ہے تے ممتا بھی ہے کہ پریم شبد جڑا ہے اس نو سمجھو گے ممے اکھر نو پچھوں ہٹا دئیے تو مورلے دو اکھر رکھ لو یہ شبد بنے گا پرے جمع میں پرے جمع میں تو پریم میں تو پرے ہو جانا ہی پریم ہے اہم بھاو تو پرے ہو جانا میں تو پرے ہو جانا پریم ہے اسی پڑھی تو جانے ہاں کدی وچار دے نہیں ساچ کہو سن لو سب جن پریم کی ہو جن ہی پر پایا جہے میں تو پرے ہو گئے انہوں نے پرماتما پایا ہے جہے میں دے وچ ہن پرماتما نہیں پا سکتے میں تو پرے ہونا پریم ہے اور جڑا میں ہے انکار ہے ہومے ہے یہ نام کا ورودھی تت ہے ہومے ناوے نال ورودھ ہے دوے نمس ہے جی تو میں بھی سوادنا چاہنا ہے تو پرماتما بھی یہ دو گلیں ایک ساتھ اکٹھیاں نہیں ہون گیا اس کر کے سمادھی جڑی ہے میں تو پرے ہو کے سمادھی ہوتی ہے کبیر کی سمادھی رکھی کہ تم کرتا تم ہوا مجھ میں رہا نہ ہوں جدو کبیر ہو نہیں رہی تھے تو سمادھی لگ وہ کہنا ہوں تو ہی ہے جدو رباس کی سمادھی لگی وہ کہنا اب تو ہی میں نہ ہوں ہوں میں نہیں ہوں ہوں تو ہے سمادھی اکر سما جمع دھی سمادھی سمادھی کی پریبھاشا ہے فارسی دے وچ سما نام آکاش کا ہے فارسی کا شبد ہے سما یہ جڑا تدیر بہاری ਧੀ ਸ਼ਬਦ ਬਣਦਾ ਹੈ। ਜੇ ਤਾਂ ਆਪਾਂ ਇਹਨੂੰ ਧੱਦੇ ਦੀ ਬਿਹਾਰੀ ਉਸ ਤਰ੍ਹਾਂ ਬੋਲੀਏ, ਧੱਦੇ ਨੂੰ ਬਿਹਾਰੀ, ਧੀ ਧੀ ਦਾ ਅਰਥ ਬੇਟੀ ਹੁੰਦਾ ਹੈ, ਇੱਥੇ ਬੇਟੀ ਦਾ ਕੋਈ ਵਾਚਕ ਨਹੀਂ ਹੈ ਸ਼ਬਦ। ਇਸ ਕਰਕੇ ਸੰਸਕ੍ਰਿਤ ਦੇ ਅੰਦਰ ਜਿਹਨੂੰ ਅਸੀਂ ਧੱਦੇ ਦੀ ਬਿਹਾਰੀ ਨੂੰ ਧੀ ਬੋਲਦੇ ਹਾਂ, ਸੰਸਕ੍ਰਿਤ ਦੇ ਅੰਦਰ ਇਹਦਾ ਉਚਾਰਨ ਬਣਦਾ ਦੀ। ਦੀ ਦਾ ਅਰਥ ਧੀ ਨਹੀਂ ਹੁੰਦਾ, ਦੀ ਦਾ ਅਰਥ ਹੁੰਦਾ ਬੁੱਧੀ। ਸਮਾਧੀ ਬਾਰੇ ਸਮਝਣਾ, ਜਿੰਨੇ ਕੁ ਸਰੋਤਾ ਜਦ ਬੈਠੇ ਹੋ, ਕਮ ਸੇ ਕਮ ਸਾਨੂੰ ਸਮਾਧੀ ਦੀ ਪਰਿਭਾਸ਼ਾ ਆ ਜਾਵੇ ਕਿ ਸਮਾਧੀ ਹੁੰਦੀ ਕੀ ਹੈ। ਦੀ ਦਾ ਅਰਥ ਸੰਸਕ੍ਰਿਤ ਚ ਕਹਿੰਦੇ ਨੇ ਬੁੱਧ ਨੂੰ, ਬੁੱਧੀ ਦੇ ਵਿੱਚ ਸਮਾਂ ਪਈ ਆਕਾਸ਼ ਵਰਗਾ ਇੱਕ ਗੁਣ ਆ ਜਾਣਾ। ਆਕਾਸ਼ ਵਿੱਚ ਕੀ ਗੁਣ ਹੈ? ਆਕਾਸ਼ ਦੇ ਵਿੱਚ ਕੋਈ ਕਿਰਿਆ ਨਹੀਂ, ਬੁੱਧ ਦੇ ਵਿੱਚ ਕੋਈ ਸੰਕਲਪ ਕਿਰਿਆ ਨਾ ਉੱਠੇ। ਸਮਾਂ ਜਮਾਂ ਦੀ ਸਮਾਧੀ, ਉਹਨੂੰ ਸਮਾਧੀ ਕਹਿੰਦੇ ਨੇ। ਹੈਰਾਨੀ ਦੀ ਬਾਤ ਹੈ ਕਿ ਸਮਾਧੀ ਦੀਆਂ ਗੱਲਾਂ ਕਰਕੇ ਗੁਮਰਾਹ ਕਰਨ ਵਾਲੇ ਟੋਲਿਆਂ ਦੇ ਟੋਲੇ ਤੁਰੇ ਕਰਦੇ, ਸਮਾਧੀਆਂ ਲਾਉਣ ਵਾਲੇ ਕਿ ਆਓ ਜੀ ਮੈਂ ਤੁਹਾਡੀ ਸਮਾਧੀ ਲਾਉਣਾ। ਗੁਰੂ ਪਿਆਰਿਓ, ਹਾਂ ਗੁਰੂ ਦੀ ਕਿਰਪਾ ਹੋ ਜਾ ਰਹੀ ਕਿਸੇ ਤੇ। ਚੌਥੇ ਪਦ ਵਿੱਚ ਗੁਰੂ ਸਾਹਿਬ ਦੀ ਸਮਾਧੀ ਵਿੱਚ ਇਸਤਰਤ ਕਲਗੀ ਵਾਲੇ ਸਤਿਗੁਰੂ ਹਨ, ਇਹਨੂੰ ਸਮਾਧੀ ਕਿਹਾ ਜਾ ਸਕਦਾ ਹੈ। ਨਿਰਵਿਕਲਪ ਹੋ ਕੇ ਬੈਠੇ ਸਤਿਗੁਰੂ, ਸਵਾ ਪਹਿਰ ਹੋ ਗਏ ਅਨੰਦਪੁਰ ਸਾਹਿਬ, ਇਸ ਦਾ ਨਾਮ ਸਮਾਧੀ ਹੈ। ਸਮਾਧੀ ਦੇ ਅੰਦਰ ਕਲਗੀ ਵਾਲੇ ਸਤਿਗੁਰੂ ਬੈਠੇ ਹਨ। ਨਾ ਜਾਣੇ ਕਾਜ ਕੌਣ ਕੋ, ਕਿਸੇ ਨੂੰ ਕੋਈ ਪਤਾ ਨਹੀਂ ਸਮਾਧੀ ਵਿੱਚ ਕਿਉਂ ਲੀਨ ਹਨ, ਕਿਸ ਕਾਰਨ ਬੈਠੇ ਕਲਗੀ ਵਾਲੇ ਸਤਿਗੁਰੂ।
ਪ੍ਰਚੰਡ ਸੂਰਿਆ,
ਜਿਸ ਵੇਲੇ ਮਾਰਤੰਡ ਨਾਮ ਸੂਰਜ ਦਾ, ਸੂਰਜ ਦੇ 200 ਨਾਮ, ਇਹਨੂੰ ਮਾਰਤੰਡ ਕਹਿੰਦੇ। ਕਿਉਂ ਕਹਿੰਦੇ ਨੇ ਜੀ? ਇੱਕ ਲੰਮੀ ਪੁਰਾਣਕ ਕਥਾ ਹੈ, ਇਹਨੂੰ ਛੋੜ ਦੇ, ਬਸ ਇਸ ਨਾਲ ਲੈ ਲਓ ਵੀ ਸੂਰਜ ਦਾ ਨਾਮ ਹੈ। ਤੇ ਜਿਸ ਵੇਲੇ ਮਾਰਤੰਡ ਅਰੂਪ ਯਾਨੀ ਸੂਰਜ ਨੇ ਦਰਸ਼ਨ ਦਿੱਤੇ, ਪਹੁ ਬਟਾਲੇ ਤੋਂ ਬਾਅਦ ਸੂਰਜ ਚੜਿਆ, ਤੇ ਉਸ ਵੇਲੇ ਅਰੂੜ ਮਾਰਤੰਡ ਤੇ ਪ੍ਰਚੰਡ ਸੂਰ ਆਏ ਗਏ। ਉਸ ਵੇਲੇ ਫਿਰ ਨੰਦ ਚੰਦ ਸੂਰਮੈ ਤਿੱਖਾ ਜੰਗ ਕਰਨ ਵਾਲੇ ਸੀ ਜਿਹੜੇ, ਪ੍ਰਚੰਡ ਦਾ ਅਰਥ ਹੈ ਤਿੱਖਾ, ਤਿੱਖਾ ਜੰਗ ਕਰਨ ਵਾਲੇ ਗੁਰੂ ਕੇ ਦੀਵਾਨ ਨੰਦ ਚੰਦ ਜੀ, ਉਹ ਸਤਿਗੁਰੂ ਦੀ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਸੂਰਮਾ ਆਏ ਗਏ, ਆ ਕੇ ਪਹੁੰਚ ਗਿਆ ਹੈ।
ਅਨੰਦ ਨੰਦ ਚੰਦ ਆਦ ਬੰਧਨਾ ਸੁਗਾਏ ਕੈ,
ਤੇ ਇਹੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਨੇ ਅਨੰਦ ਦੇ ਸਹਿਤ, ਅਨੰਦ ਦੇ ਸਹਿਤ ਹੋ ਕਰਕੇ ਨੰਦ ਚੰਦ ਨੇ ਨਮਸਕਾਰ ਕਰਨ ਦਾ ਸ਼ਬਦ ਗਾਏ ਕੈ। ਨਮਸਕਾਰ ਸਤਿਗੁਰੂ ਜੀ, ਤੁਹਾਡੇ ਚਰਨਾਂ ਤੇ ਮੱਥਾ ਟੇਕਦਾ, ਨਮਸਕਾਰ ਗੁਰਦੇਵ ਕੋ, ਡੰਡੌਤ ਵੰਦਨਾ ਅੰਤਵਾਰ ਆਦਿ ਸ਼ਬਦ ਗਾਇਕ ਹੈ, ਜਿਹਨੇ ਗੁਰੂ ਦੇ ਚਰਨਾਂ ਚ ਨਮਸਕਾਰ ਕੀਤੀ ਹੈ ਸਿੱਖ ਨੇ।
ਸੁਨਾਏ ਜੰਗ ਭਾਰਤ ਅਡੀਕ ਛਤਰ ਕੀਨੀਆ,
ਮਹਾਰਾਜ ਸਾਹਿਬ ਸਮਾਧੀ ਤੋਂ ਥਾਨ ਹੋਏ, ਕਹਿੰਦੇ ਨੰਦ ਚੰਦ ਸੁਨਾ ਜੰਗ ਦਾ ਕੀ ਹਾਲ ਹੈ? ਸੁਨਾਏ ਜੰਗ ਵਾਰਤਾ, ਤੇ ਜੰਗ ਦੀ ਵਾਰਤਾ ਸ਼ੁਰੂ ਹੋ ਗਈ। ਕਲਗੀ ਵਾਲੇ ਸਤਿਗੁਰੂ ਨਿਜ ਸਰੂਪ ਤੋਂ ਥਾਂ ਹੋਏ ਨੇ। ਧਨ ਜੀ ਉਹਦੇ ਤੋਂ ਜਗ ਮੈਂ ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ, ਦੇਹ ਅਨੇਕ ਨਾ ਨੇਤਰ ਹੈ, ਜਸਨਾਵ ਚਲਾ ਪਾਸਾ ਕਰਦਾ ਹੈ, ਧੀਰ ਜਿਤ ਹਾਂ ਬਣਾਏ ਕਹਿ ਤਾਂ ਖੁਦ ਸੁਦੀਪ ਜਿਉਂ ਜਾ ਰਿਹਾ, ਗਿਆਨੀ ਕੇ ਬਣਨੀ ਮੈਨੂੰ ਹੱਥ ਲੈ ਕਾਤਰ ਤੱਕ ਦੁਬਾਰ ਉਭਾਰ ਹੈ। ਇਹ ਅਵਸਥਾ ਦੇ ਵਿੱਚ ਮਹਾਰਾਜ ਸਾਹਿਬ ਜੀ ਸੁਨਾਏ ਜੰਗ ਵਾਰਤਾ, ਸੁਨਾ ਵੀ ਜੰਗ ਦੀ ਵਾਰ ਕਹਿੰਦਾ, ਉਡੀਕ ਛਤਰ ਕੀਨੇ, ਮਹਾਰਾਜ ਸ਼ਤਰੂ ਦੀ ਬੜੀ ਉਡੀਕ ਕੀਤੀ ਪਰ ਦੁਸ਼ਮਣ ਆਇਆ ਹੀ ਨਹੀਂ ਨੇੜੇ ਸਾਡੇ, ਅਸੀਂ ਤਿਆਰ ਤੋਂ ਤਿਆਰ ਹੋ ਕੇ ਖੜੇ ਤੁਹਾਡੇ ਹੁਕਮ ਵਿੱਚ, ਪਰ ਸ਼ਤਰੂ ਮਹਾਰਾਜ ਦੌੜ ਗਿਆ
ਹੈ,
ਤੇ ਮਹਾਰਾਜ ਬਹੁਤ ਵੱਡਾ ਡਰ ਧਾਰਨ ਕਰਕੇ ਦੁਸ਼ਮਣ ਦੌੜ ਗਿਆ, ਅਸੀਂ ਬੜੀ ਉਡੀਕ ਕਰਦੇ ਰਹੇ, ਭਾਈ ਉਹ ਨਾ ਆਏ ਸਮੇਂ ਸਾਹਮਣੇ ਨਹੀਂ ਆਇਆ, ਉਹ ਤਾਂ ਲੜਨਾ ਕੀ ਸੀ ਉਹਨੇ, ਉਹਦੇ ਸਾਹਮਣੇ ਵੀ ਨਹੀਂ ਆ ਕੇ ਖੜਾ ਹੋਇਆ।
ਪ੍ਰਤਾਪ ਦੀ ਆਪ ਕੋ ਸਕੇ ਨਾ ਆਏ ਤੀਰ ਕੋ।
ਮਹਾਰਾਜ ਇਹ ਆਪ ਜੀ ਦਾ ਪ੍ਰਤਾਪ ਹੈ। ਨੰਦ ਚੰਦ ਕਹਿੰਦੇ ਸਤਿਗੁਰੂ ਇਹ ਸਾਡੀ ਕੋਈ ਬਾਤ ਨਹੀਂ ਹੈ, ਨਹੀਂ ਵੱਡਾ ਆਪ ਜੀ ਦਾ ਵੱਡਾ ਪ੍ਰਤਾਪ ਹੈ। ਇਸ ਕਰਕੇ ਤੁਹਾਡੇ ਇਸ ਪ੍ਰਤਾਪ ਕਰਕੇ ਭਇਓ ਨਾ ਆਏ ਸਾਂ ਗੁਲਾਸ ਦਾਸ ਕੀਨੀਆਂ ਪ੍ਰਤਾਪ ਦੀ ਆਪ ਕੋ ਸਕੇ ਨਾ ਆਏ ਤੀਰ ਕੋ ਸਾਡੇ ਨੇੜੇ ਨਹੀਂ ਆ ਸਕਦੇ ਹੋ। ਤੀਰ ਮੰਗਣ ਦੀ ਗੱਲ ਹੈ, ਕਾਰਨ ਕੀ ਹੈ? ਤੁਹਾਡੇ ਪ੍ਰਤਾਪ ਕਰਕੇ। ਇਸ ਕਰਕੇ ਸਤਿਗੁਰੂ ਮਹਾਰਾਜ ਮੈਂ ਤਾਂ ਤੁਹਾਡਾ ਧੰਨਵਾਦ ਕਰਨ ਵਾਸਤੇ ਆਇਆ ਵੀ ਮੇਰਾ ਤਾਂ ਇੱਕ ਬਹਾਨਾ ਸੀ, ਫੌਜ ਲੈ ਕੇ ਗਿਆ ਸਾਂ। ਇਹ ਤਾਂ ਜਿੱਤ ਵੀ ਤੇਰੀ ਤੇ ਨੰਦ ਚੰਦ ਵੀ ਤੇਰਾ ਤੇ ਫੌਜਾਂ ਵੀ ਤੇਰੀਆਂ ਮਾਰ। ਇਹ ਤੇਰੀਆਂ ਫੌਜਾਂ ਦੇ ਅੱਗੇ ਦੁਸ਼ਮਣ ਨਹੀਂ ਆਇਆ ਹੈ।
ਸਿੱਧ ਦੇਸ਼ ਬਿੰਦ ਮੈਂ ਸਹਿਸ ਕੌਣ ਤੀਰ ਕੋ।
ਸਤਿਗੁਰੂ ਜੀ ਤੁਹਾਡੇ ਤੀਰਾਂ ਦੀ ਤਾਪ ਸਹਿਣ ਵਾਲਾ ਕੌਣ ਹੈ ਦੁਨੀਆਂ ਵਿੱਚ? ਤੁਹਾਡੀ ਪ੍ਰਸਿੱਧੀ ਪੂਰੇ ਸੰਸਾਰ ਵਿੱਚ ਫੈਲ ਚੁੱਕੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤਿੰਨ ਕੋਹਾਂ ਦੇ ਉੱਤੇ ਪੁਰਾਣੀ ਕੋਹਾਂ ਹੁੰਦੀਆਂ ਸੀ, ਜ਼ਬਰਦਸਤ ਖਾਂ, ਵਜ਼ੀਰ ਖਾਂ, ਸਾਰ ਪਾਸਾ ਖੇਡਦਿਆਂ ਦੇ ਮੰਜੇ ਦੇ ਪਾਵ ਵਿੱਚ ਅਨੰਦਪੁਰ ਸਾਹਿਬ, ਅਨੰਦਗੜ੍ਹ ਕਿਲ੍ਹੇ ਦੇ ਉੱਤੋਂ, ਅਨੰਦਗੜ੍ਹ ਕਿਲ੍ਹੇ ਦੇ ਉੱਪਰ ਚੜ੍ਹ ਕੇ ਮਹਾਰਾਜ ਤੇ ਸਤਿਗੁਰਾਂ ਨੇ ਪੱਥੇ ਚੋਂ ਤੀਰ ਨਿਕਾਲਿਆ ਸੀ, ਕਿਲ੍ਹਾ ਚਾੜਿਆ ਤੇ ਇੱਕ ਫਾਰਸੀ ਵਿੱਚ ਉਹ ਬਾਅਦ ਦੀ ਬਾਤ ਹੈ ਤੇ ਮਹਾਰਾਜ ਸਾਹਿਬ ਨੇ ਤੀਰ ਮਾਰਿਆ, ਤੀਰ ਦੀ ਗੂੰਜ ਪੈਂਦੀ ਆ ਰਹੀ ਹੈ ਜਿਵੇਂ ਜਹਾਜ਼ ਦੀ ਗੂੰਜ ਪੈਂਦੀ ਐ ਤੀਰ ਦੀ ਗੂੰਜ ਪੈਂਦੀ ਆ ਰਹੀ ਹੈ। ਜਦੋਂ ਆ ਕੇ ਸੜਕ ਦੇ ਕੇ ਤੀਰ ਦੀ ਆਵਾਜ਼ ਕੜਕ ਦੇ ਕੇ ਆ ਕੇ ਪਾਵੀ ਨਦੀ ਤੇ ਪਾਵਾ ਫਟ ਗਿਆ, ਤੀਰ ਉਹਦੇ ਵਿੱਚ ਖੁੱਭ ਗਿਆ, ਤੁਰਕ ਬੇਚੈਨ ਹੋ ਗਏ, ਜਲਦੀ ਜਲਦੀ ਪਲਗੇ ਤੋਂ ਹੇਠਾਂ ਡਿੱਗ ਪਏ। ਦੇਖਿਆ ਤੀਰ ਕਿੱਥੋਂ ਆਇਆ, ਇਹ ਤਾਂ ਤੀਰ ਕੋਈ ਅਜਗੈਬੀ ਤੀਰ ਹੈ, ਕੋਈ ਐਡੀ ਦੂਰ ਦਾ ਤੀਰ ਹੁਣ ਆ ਹੀ ਨਹੀਂ ਸਕਦਾ। ਕੋਈ ਕਹਿੰਦਾ ਜੀ ਫਲਾਹ ਦੇ ਫਰੇਸਤੇ ਦਾ ਤੀਰ ਹੈ, ਕੋਈ ਕਿਸੇ ਦਾ, ਕੋਈ ਕਿਸੇ ਦਾ। ਤੀਰ ਕੱਢੋ ਬਾਹਰ, ਬੜੀ ਜ਼ੋਰ ਦੀ ਖਿੱਚ ਕੇ ਤੀਰ ਬਾਹਰ ਨਿਕਾਲਿਆ ਤੇ ਫਿਰ ਪਤਾ ਚੱਲਿਆ ਕਿ ਤੀਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਕਹਿੰਦੇ ਦੇਖੋ ਸੂਬਾ ਸਰਹੰਦ ਵਜ਼ੀਰ ਖਾਂ ਬੋਲਿਆ, ਕਹਿੰਦਾ ਦੇਖੋ ਬਈ ਇੱਕ ਬਾਤ ਹੈ ਵੀ ਤੀਰ ਕਿਤੇ ਖੁਦਾ ਨੇ ਰਹਿਮਤ ਕਰ ਦਿੱਤੀ, ਕਿਤੇ ਤੀਰ ਖੋਪੜੀ ਚ ਲੱਗ ਜਾਂਦਾ, ਲੱਭਣਾ ਕੁਛ ਨਹੀਂ ਸੀ, ਇੱਕ ਚ ਲੱਗ ਜਾਂਦਾ, ਸਭ ਕੁਛ ਬਾਹਰ ਨਿਕਲ ਜਾਂਦਾ ਸੀ, ਬਚਾਅ ਹੋ ਗਿਆ। ਪਰ ਕਹਿੰਦੇ ਦੇਖੋ ਇੱਕ ਬਾਤ ਹੈ ਵੀ ਗੁਰੂ ਕਹਿੰਦਾ ਕਰਾਮਾਤ ਨਹੀਂ ਦਿਖਾਉਣੀ, ਮੈਂ ਕਹਿਰ ਹੈ ਵੀ ਇਹ ਤਾਂ ਹੋ ਨਹੀਂ ਸਕਦਾ, ਤੀਰ ਤਾਂ ਐਡੀ ਦੂਰ ਬੰਦੇ ਤੋਂ ਜਾ ਨਹੀਂ ਸਕਦਾ, ਇਹ ਕਰਾਮਾਤ ਹੈ। ਇਹ ਗੱਲਾਂ ਹੁੰਦੀਆਂ ਤੇ ਗੁਰੂ ਸਾਹਿਬ ਜੀ ਵੀਰ ਆਸਣ ਬੈਠੇ ਨੇ, ਇੱਕ ਕਾਲਜ ਦਾ ਟੁਕੜਾ ਲਿਆ ਮੇਰੇ ਸ਼ਹਿਨਸ਼ਾਹ ਨੇ, ਫਾਰਸੀ ਦੇ ਅੰਦਰ ਇੱਕ ਬੈਂਕ ਲਿਖੀ ਫਾਰਸੀ, ਉਸ ਬੈਂਕ ਦੇ ਅਰਥ ਹਨ ਕਿ ਜ਼ਬਰਦਸਤ ਖਾਂ, ਵਜ਼ੀਰ ਖਾਂ ਇਹ ਕਰਾਮਾਤ ਨਹੀਂ, ਇਹ ਕਰਤੱਵ ਹੈ। ਮੇਰੀ ਤੀਰ ਅੰਦਾਜ਼ੀ ਦੇ ਕਰਤੱਵ ਨੇ, ਮੈਂ ਤੀਰਾਂ ਦੀ ਪ੍ਰੈਕਟਿਸ ਸਿੱਖ ਨਹੀਂ ਕੀਤੀ ਹੈ, ਇਹਨੂੰ ਕਰਾਮਾਤ ਨਾਲ ਨਾ ਜੋੜ। ਜੰਗ ਵਿੱਚ ਕਰਾਮਾਤਾਂ ਨਹੀਂ ਦਿਖਾਈਆਂ ਜਾਂਦੀਆਂ, ਵਾਹਿਗੁਰੂ ਦਿਖਾਇਆ ਜਾਂਦਾ ਹੈ, ਅਸੀਂ ਕਰਾਮਾਤ ਤੇਰੇ ਵਰਗੇ ਵਾਸਤੇ ਰਹਿੰਦੇ। ਮੈਂ ਜੇ ਚਾਹੁੰਦਾ ਤੇਰੀ ਹੈਕ ਪਾੜ ਸਕਦਾ ਸੀ, ਜੇ ਚਾਹੁੰਦਾ ਤੇਰੇ ਖੋਪੜ ਵਿੱਚ ਲਗਾ ਸਕਦਾ ਸੀ, ਪਰ ਨਹੀਂ, ਤੂੰ ਕਲਿਆਣ ਦਾ ਅਧਿਕਾਰੀ ਨੇ, ਜੇ ਮੈਂ ਤੇਰੇ ਤੀਰ ਮਾਰਦਾ ਤੇਰੀ ਮੁਕਤੀ ਹੋ ਜਾਣੀ ਸੀ, ਤੂੰ ਮੁਕਤੀ ਦੇ ਯੋਗ ਨਹੀਂ। ਇਸ ਕਰਕੇ ਇਹ ਦੂਸਰਾ ਤੀਰ ਮੈਂ ਤਾਂ ਲਿਖਿਆ, ਇਹ ਲਿਖ ਕੇ ਮਹਾਰਾਜ ਨੇ ਕਾਗਜ਼ ਤੇ ਦੂਸਰਾ ਵੱਡਾ ਟਾਣ ਸੀ ਬਿਰਸ਼ ਦਾ ਉਹਦੇ ਵਿੱਚ ਬਣਿਆ ਤੇ ਉੱਪਰ ਕੋਈ ਨਾ ਜਾਵੇ ਤੀਰ ਕੱਢੋ। جی اوپر چڑھے تو ادھر تیر دوسرا لا دے جاوے کون تیر لین ایک نوکر نو زبردستی چل بھی توں اتنے جا کے کٹ کے لیا تیر ڈرے ہوئے بیٹھے کہ آج گرو گوبند سنگھ چھڈے گا نہیں جانا تیر تو بعد دوجا تیر پھر آ گیا شکر کرو چلو درخت ہی لگیا نشانہ چک گیا انہیں مہاراج کا جدو گیا پر تیر نکلے نا بڑی مشکل دے نال تیر کٹیا انہیں باہر کہنا حضور یہ کہ چٹھی بھی لکھی ہوئی ہے لیا پڑھو جب بڑی چٹھی انہوں کی بولی چ لکھی مہاراج نے پاس اتے بہ کے پھر دشمنوں نے سفتیں کیتیاں جی صفت دشمن کرے سورمن کا سلو ہوتا ہے گرو پیار کہنے دیکھو جی گرو مارنا چاہتا مار سکتا سی گرو گوبند سنگھ کے رحم کی وجہ آ چٹھی صاحب کیا دوسرا بولے بھی کچھ بھی ہوگی پاوے گرو تو نروائر ہے کسی نال ویر نہیں کرتا آپ کہو جی ہاں ماں دو ہم ایسے تم ایسا اس کر کے اتنے نند چند کہنا مہاراج تھوڑے تیر دیا تنکا جہیا نا بڑی دور تک پہ ہوئی ہیں
ندی کنار پار کو نہ پائے میر بوریو
ہونا تو ندی تو پار ستلج تو مہاراج پیر بھی نہیں ڈو گیا ارلے پاسے آنا تھا ایک پاسے دیا
تیر پیر پور ہے وشائے جد چھوریو
تیری تو رہت ہو گئے نا پیرو قید بجدل ڈراکڑ کا نام پیرو ہے تیرو ہو گئے نا پور بہتے ہو گئے نا وہ چاہے جد شورے ہو جد کا اتشاہ ہی چڑھ دتا جد کا اتشاہ ہی نہیں رہا گرو کے سکھان گل کی آکو ستنام شری واج کرپا دے خزانے گرو گوبند سنگھ کرپا ندان سرائے کان ایک کنا دے نال سروت سنی آنند چند تو پھر ستگرو مہاراج صاحب بہن کو بکھانے ہو گر پرتاپ سور گرنتھ کی کتھا 1900 نہیں جنہیں سارے لوگوں نے بنا رکھی ہے ایک ایک تک دے وچ دو دو پکھ دا ستات کٹا ہو جاتا ہے ہوں اتوں بین کو بکھانے ہوئے تو گرو گوبند سنگھ صاحب دے جا رہے ہیں گرو گوبند سنگھ جی نے کنا نال سن کے نند چند تو پھر اپنی رسنا تو وچن اچاریا
ہے
دھن گرو گوبند سنگھ صاحب سچے پاتشاہ تیرا نشچا اوے نند چند تو میرا پرتاپ کہنا کہ اپنا ہنکار نہ کریں فوجوں کا ہنکار نہ کریں یہ نہ فوجوں کا بل لڑیا نہ کوئی میری کرپا ہے یہی بچن بگانی کے یدھ شہنشاہ جنگ جتو تو بات کر دین پئی جیت میری کرپا کر کے میری جت کمیں ہوئی ہے اکال پرت کی کرپا کر ہوں اتنے بھی وہی بات کہتے ہیں کہتے دیکھ بھائی بہن کو بکانے ہو سہائے پڑھنے
سہائے شری اکال کو بشارت پلانے ہو
یہ سہایتا کی ہے شری اکال پرت واحگرو نے سہائے شری اکال کی شری اکال پرت واحگرو کی سہایتا ہے بشارت پلانے جی دشمن کٹیا نند چند یہ اکال پرت کی کرپا کر کے بچا گرو نے رائی پاتر کی ہنگتوں نڑے نہیں آن دتا ستگرو مہاراج صاحب کہتے وہ شری شرومن شری شوبھا کا مالک شری آدر بوت کی شبد ہے ست شری اکال کہنے شری پت کے 12 ارتھ بنتے اس کر کے شری شوبھا کا مالک سبھائے مان شری اکال پرت شرومن سب تو اس اکال اکال کہنے جہد سے کال نہیں ہے بھوت کال بھوک کال ورتمان یہ تین کالوں کا سما ودھان وہ نہیں لگو اکال آپ کیسا ہے کالن کو کال مہاکالن کو کال دسوں کی بانی چزور پرمان کر دیں جا کال کا بھی کال کرنے والا ہے تو اس کر کے جنہ لوگوں دسم کی سنتیا نہیں دسم کی باڑی کا بودھ نہیں ਇਹ ਅੰਨਾ ਚੂਹਾ ਥੋਥੇ ਘਰਾਂ ਚ ਬੜੇ ਫਿਰਦੇ ਆ, ਉਹਨਾਂ ਨੂੰ ਪਤਾ ਨਹੀਂ ਚੱਲਦਾ ਅਰਥ ਕੋਲੋਂ ਬਣਾਉਂਦੇ ਆ। ਅਕਾਲੀ ਫਕਾਲੀ ਨਾਲ ਕਈ ਸਾਲ ਹੋ ਗਏ, ਗੁਰਬਖਸ਼ ਸਿੰਘ ਦੇ ਨਾਲ ਵੈਨਕੂਵਰ ਉੱਥੇ 10 ਦਿਨਾਂ ਤੇ ਚਰਚਾ ਹੋਈ ਸੀ। ਬਾਬਾ ਨਿਹਾਲ ਸਿੰਘ ਜੀ ਸਨ, ਦਾਸ ਦਾ ਸਰੀਰ ਸੀ, ਉਹਨਾਂ ਦੇ ਨਾਲ ਇੱਕ PhD ਕਰਨ ਵਾਲੇ ਸੱਜਣ ਨਾਲ ਲਿਆਂਦੇ ਸਨ। ਉਹਨਾਂ ਨੂੰ ਬੜਾ ਹੀ ਮਾਣ ਸੀ ਵੀ ਚੋਲਿਆਂ ਵਾਲਿਆਂ ਨੂੰ ਤੇਰਾ ਕੁਛ ਆਉਂਦਾ ਹੁੰਦਾ ਕਿ ਸਾਡੇ ਕੋਲ PhD ਕੀਤੀਆਂ। ਤੇ ਜਿਸ ਵੇਲੇ ਵਿਚਾਰ ਆਉਣ ਲੱਗੇ ਕਹਿੰਦੇ ਦੇਖੋ ਜੀ ਮਹਾਕਾਲ ਕਾਲ ਘਰ ਆ ਗਈ। ਇਹ ਬਹੁਤ ਹੋਰ ਗੱਲਾਂ ਤੇ ਵੀ ਕਿਉਂ ਤੁਸੀਂ ਉਹਦੇ 'ਚ ਇੱਕ ਪੈਂਤ ਕਹਿੰਦੇ ਦੇਖੋ ਜੀ ਮਹਾਰਾਜ ਨੇ ਇਹ ਦਸਮ ਦੀ ਬਾਣੀ ਹੋ ਹੀ ਨਹੀਂ ਸਕਦੀ, ਇੱਥੇ ਤਾਂ ਲਿਖਿਆ ਕਾਲ ਘਰ ਆ ਦੀ। ਉਹਨੇ ਕਿਹਾ ਸਰਦਾਰ ਗੁਰਬਖਸ਼ ਸਿੰਘ ਵੀ ਜੇ ਤੈਨੂੰ ਅਸੀਂ ਪੁੱਛਦੇ ਹਾਂ ਵੀ ਦਸਮ ਦੀ ਸੰਖਿਆ ਕੀਤੀ ਹੈ ਕਿਸੇ ਕੋਲ, ਕਹਿੰਦਾ ਜੀ ਨਹੀਂ। ਦਸਮ ਦੇ ਅਰਥ ਹੁਣ ਤੇਰੇ ਘੜੀ ਫੈਕਟਰੀ ਲਾਈ ਹੋਈ ਹੈ ਅਰਥਾਂ ਦੀ, ਹੁਣ ਤੂੰ ਜਿਹੜੇ ਬਣਾਉਣ ਲੱਗਿਆ ਇਹਨੂੰ ਬਿੰਦੀ ਕਾਹਦੇ ਲਾਈ ਹੈ? ਬਿੰਦੀ ਲਾਉਣ ਦੇ ਨਾਲ ਪਾਠ ਵਿਗੜ ਗਿਆ। ਕਾਲ ਕਾਂ ਕਾਂ ਉਹਦੇ 'ਤੇ ਬਿੰਦੀ ਤਾਂ ਹੈ ਨਹੀਂ, ਕਿਉਂ ਲਾ ਦਿੱਤੀ ਤੈਨੂੰ? ਕਹਿੰਦੇ ਜੀ ਕਿਵੇਂ ਹੈ? ਅਸੀਂ ਕਿਹਾ ਕਾਲ ਕਾ। ਕਹਿੰਦੇ ਜੀ ਫਿਰ ਇਹਦਾ ਕੀ ਅਰਥ ਬਣਿਆ? ਮਾ ਕਾ ਦਾ ਅਰਥ ਦਾ ਹੁੰਦਾ, ਹੁਣ ਅਰਥ ਬਣੇਗਾ ਜਿਹੜਾ ਕਾਲ ਕਾ ਕਾ ਪਾਠ ਅਲੱਗ ਕਰਨੇ, ਕਾਲ ਕਾ ਪਾਠ ਨਹੀਂ ਕਰਨਾ। ਕਾਲ ਜਿਹੜੀ ਸਾਰੀ ਦੁਨੀਆ ਦੀ ਮੌਤ ਅੰਤ ਕਰਨ ਵਾਲੀ ਸ਼ਕਤੀ ਨੂੰ ਕਾਲ ਕਹਿੰਦੇ ਨੇ, ਕਾ ਦਾ। ਇਹ ਉਸ ਅਕਾਲ ਕਾਲ ਦਾ ਕਾਲ ਕਰਨ ਵਾਲਾ ਜਿਹੜਾ ਅਕਾਲ ਪੁਰਖ ਹੈ ਉਹਦੀ ਆਰਾਧਨਾ ਕੀਤੀ, ਅਰਥ ਤਾਂ ਇਹ ਹੈ। ਇਸ ਕਰਕੇ ਸਾਧ ਸਿੰਘ ਜੀ ਐਸਾ ਜੋ ਪਰਮੇਸ਼ਰ ਹੈ ਉਹ ਕਾਲ ਦਾ ਵੀ ਕਾਲ ਹੈ, ਅਕਾਲ ਹੈ, ਆਪ ਉਹਦੇ 'ਤੇ ਕਾਲ ਨਹੀਂ ਹੈ ਤੇ ਉਹਦੀ ਕਿਰਪਾ ਹੋਈ ਹੈ, ਇਸ ਕਰਕੇ ਤਾਂ ਹੀ ਦੌੜ ਗਏ ਹਨ।
ਮਹਾਨ ਮਾਨ ਹਾਨੀਏ ਕਿਰਪਾ ਨ ਬਾਣ ਸਾਗਰੀ।
ਤੇ ਇਸ ਕਰਕੇ ਮਹਾਨ ਮਾਨ ਹਾਨੀ ਉਹਨਾਂ ਦੇ ਬੜਾ ਮਹਾਨ ਹੰਕਾਰ ਨੂੰ ਨਾਸ਼ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਇਹਨਾਂ ਤੁਰਕਾਂ ਦੇ ਮਾਨ ਨੂੰ ਨਾਸ਼ ਕਰਨ ਵਾਸਤੇ ਦੋ ਹੀ ਚੀਜ਼ਾਂ ਰਹਿ ਗਈਆਂ ਹੁਣ ਆਪਣੇ ਕੋਲ, ਕੀ? ਕਿਰਪਾਨ ਬਾਣ, ਇੱਕ ਤਾਂ ਰਹਿ ਗਈ ਤੇਗ, ਦੂਸਰੇ ਤੀਰ। ਕਿਰਪਾਨ ਬਾਣ ਸੰਗ ਹੀ ਇਹਨਾਂ ਦੋਨਾਂ ਦੇ ਨਾਲ ਇਹਨਾਂ ਦਾ ਮਾਨ ਮਲੀਆ ਵੇਟ ਕਰਨਾ।
ਬਹੋਰ ਛਤਰ ਆਏ ਹੈ ਬਚਾਏ ਦਾਏ ਜੰਗ ਹੀ।
ਮਾਰੇ ਕਹਿੰਦੇ ਨੰਦ ਚੰਦ ਬੜਾ ਖੁਸ਼ ਹੋਇਆ ਫਿਰਦਾ ਨਾ, ਵੀ ਦੁਸ਼ਮਣ ਭੱਜ ਗਿਆ। ਕਹਿੰਦੇ ਲੈ ਯਾਦ ਰੱਖ ਦੁਸ਼ਮਣ ਆਇਆ ਖੜਾ। ਦੇਖੋ ਕਿੰਨੀ ਦੂਰ ਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਦੁਸ਼ਮਣ ਤਾਂ ਤਿਆਰੀਆਂ ਕਰਕੇ ਆਏਗਾ, ਹੁਣ ਪਹਿਲਾਂ ਨਾਲੋਂ ਵੀ ਜਾਵੇ, ਪਹਿਲਾਂ ਨਾਲੋਂ ਦੁੱਗਣਾ ਬਲਵਾਨ ਹੋ ਕੇ ਆਏਗਾ, ਇਸ ਲਈ ਤਿਆਰ ਰਹਿਣਾ ਹੈ।
ਸਮੇਤ ਬ੍ਰਿੰਦ ਸੈਨ ਸਾਵਧਾਨ ਹੀ ਰਹੀ ਜੀ ਹੈ।
ਮਹਾਰਾਜ ਕਹਿੰਦੇ ਹੋ ਘੋੜੇ ਤੁਸੀਂ ਘੋੜੇ ਬੰਨ ਦਿੱਤੇ ਤਵੇਲਿਆਂ 'ਚ, ਕਾਠੀਆਂ ਦਿੱਤੀਆਂ ਲਾ, ਤੁਸੀਂ ਜਾਓ ਕਾਠੀਆਂ ਪਾਓ, ਤਿਆਰ ਤੋਂ ਤਿਆਰ ਹੋ ਜਾਓ, ਕਿਉਂਕਿ ਫੌਜ ਆਈ ਸਮਝੋ। ਉੱਧਰ ਦੁਸ਼ਮਣ ਤਿਆਰੀਆਂ ਕਰ ਰਿਹਾ, ਗੁਰੂ ਇੱਥੇ ਦੱਸ ਰਿਹਾ ਦੁਸ਼ਮਣ ਆਏਗਾ ਦੁਬਾਰੇ।
ਤੁਰੰਗ ਆਏ ਧਾਨ ਕੇ ਬਟਾਨ ਬਾਟ ਦੇਜੀਐ।
ਸੂਰਮਿਆਂ ਨੂੰ ਘੋੜੀ ਵੰਡ ਦਿਓ, ਸ਼ਸਤਰ ਵੰਡ ਦਿਓ, ਬਰੂਦ ਵੰਡ ਦਿਓ, ਤੇ ਸਾਵਧਾਨ ਹੋ ਗਏ ਮਹਾਰਾਜ ਸਾਹਿਬ ਕਹਿੰਦੇ ਦੁਸ਼ਮਣ ਆਏਗਾ ਚੜ ਕੇ।
ਪੂਰੇ ਆਨੰਦਮੈ ਆਨੰਦ ਯੁਗ ਆਨੰਦ ਹੋਇਓ।
ਤੇ ਤੁਸੀਂ ਆਨੰਦਪੁਰੀ ਦੇ ਅੰਦਰ ਬਹੁਤ ਆਨੰਦ ਦੇ ਵਿੱਚ ਗੱਬਦੇ ਫਿਰਦੇ ਹੋ, ਇਸ ਕਰਕੇ ਸਾਵਧਾਨ ਹੋ ਜਾਓ, ਜੰਗ ਲੜਨ ਵਾਸਤੇ ਸੁਚੇਤ ਹੋ ਜਾਓ, ਦੁਸ਼ਮਣ ਦਾ ਵਿਸਾਹ ਨਹੀਂ ਕਰਨਾ।
ਦੀਵਾਨ ਮੈਂ ਦੀਵਾਨ ਸਾਧਿਓ ਪ੍ਰਭੂ ਪ੍ਰਭੂ ਹੋਇਓ।
ਦੀਵਾਨ ਦੇ ਵਿੱਚ ਦੇਖੋ ਕੈਸਾ ਟੱਚ ਕਰਦੇ ਆ ਭਾਈ ਸਾਹਿਬ ਨੇ, ਦੀਵਾਨ ਮੈਂ ਦੀਵਾਨ ਸਾਧ, ਸਤਿਗੁਰੂ ਦੇ ਭਰੇ ਦੀਵਾਨ ਦੇ ਵਿੱਚ, ਸਭਾ ਦੇ ਵਿੱਚ ਦੀਵਾਨ ਦਾ ਅਰਥ ਸਭਾ ਹੁੰਦਾ, ਸਭਾ ਦੇ ਵਿੱਚ ਆਪਣੇ ਦੀਵਾਨ ਨੰਦ ਚੰਦ ਦਾ ਨਾਮ ਵੀ ਦੀਵਾਨ ਹੈ। ਨੰਦ ਚੰਦ ਦੀਵਾਨ ਸਾਧ ਜਿਉਂ ਪ੍ਰਭੂ ਪ੍ਰਭੂ ਹੋਇਓ, ਉਹਨੂੰ ਇਹ ਜਣਾਇਆ ਕਿਹਾ ਕਿ ਇਹ ਨੰਦ ਚੰਦ ਜਣਾ ਦਿੱਤਾ, ਤੂੰ ਤਗੜਾ ਹੋ, ਫੌਜਾਂ ਨੂੰ ਹੁਕਮ ਦਿਓ।
ਉੱਥੇ ਪਠਾਨ ਕੋ ਗੁਲਾਮ ਚੋਰ ਸੈਨੇ ਆਇਓ।
ਉੱਧਰ ਪਠਾਨ ਦਿਲਾਵਰ ਖਾਨ ਦਾ ਜਿਹੜਾ ਗੁਲਾਮ ਹੈ ਨਾ, ਇਹ ਆਏਗਾ ਚੜ੍ਹ ਕੇ, ਜੋ ਸੈਨ ਆਇਓ ਸੈਨਾ ਨੂੰ ਜੋੜ ਕੇ ਲੈ ਕੇ ਆਏਗਾ ਤਿਆਰ ਪ੍ਰਤਿਆਰ ਹੋ ਕੇ
ਹੁਸੈਨ ਨਾਮ ਜਸ ਕੋ ਪ੍ਰਤਾਪ ਕੋ ਜਨਾਇਓ
ਹੁਸੈਨ ਨਾਮ ਜਸ ਕੋ ਜਿਹਦਾ ਨਾਮ ਹੁਸੈਨੀ ਹੈ ਪ੍ਰਤਾਪ ਕੋ ਜਨਾਇਓ ਆਪਣਾ ਪ੍ਰਤਾਪ ਜਨਾ ਰਹੇ
ਪੁਰਾ ਪਨਾਏ ਆਨ ਕੇ ਆਵਾਨ ਗ੍ਰਾਮ ਲੁੱਟਿਓ
ਇਹ ਪਿਆਰ ਆਨ ਭਾਗ ਕੀ ਪਹਿਲਾਂ ਚੱਲ ਕੇ ਆਵਾਨ ਪਿੰਡ ਲੁੱਟਿਆ ਕੋਈ ਸਾਹਮਣੇ ਨੀ ਹੋਇਆ ਇਸ ਦੇ
ਭਇਓ ਸੋ ਕੋਈ ਸਮੂਹੇ ਸੋਠਾਨ ਜੰਗ ਕੁੱਟਿਓ
ਉਹ ਜੰਗ ਦੇ ਵਿੱਚ ਕੁੱਟਿਆ ਲੋਕਾਂ ਨੂੰ ਬੜਾ ਕੋਈ ਸਾਹਮਣੇ ਮੁਕਾਬਲਾ ਨਹੀਂ ਕੀਤਾ
ਸਮਾਜ ਗ੍ਰਾਮ ਧਾਮ ਸ਼ੀਨ ਲੀਨਿਓ
ਪਿੰਡ ਦਾ ਬਹੁਤ ਪਦਾਰਥ ਖੋਹ ਲਿਆ ਇਸ ਨੇ ਛੀਨਾ ਖੋਹਣ ਦਾ ਨਾਮ ਹੈ ਲੀਨਿਓ ਖੋ ਕੇ ਪ੍ਰਾਪਤ ਕਰ ਲਿਆ ਹੈ
ਜਨਾਏ ਚੋਰੇ ਆਪਣਾ ਹੰਕਾਰ ਪੀਣ ਕਿੰਨੇ
ਇਹਨੇ ਆਪਣਾ ਹੰਕਾਰ ਜਨਾਇਆ ਤੇ ਬਹੁਤ ਵੱਡੇ ਹੰਕਾਰ ਨੂੰ ਜਨਾ ਕਰਕੇ
ਬਹੁਤ ਡੱਡ ਵਾਲਿਆ ਸੰਗਰਾਮ ਘਾਲ ਜੀਤਿਓ
ਤੇ ਡੱਡ ਵਾਲਿਆ ਰਾਜਾ ਸੀ ਇਹਨੇ ਬੜਾ ਭਾਰੀ ਸੰਗਰਾਮ ਘਾਲ ਜੀਤਿਓ ਇਹਨੇ ਉਹਨੂੰ ਜੰਗ ਵਿੱਚ ਜਿੱਤ ਲਿਆ ਹੈ
ਦੰਡ ਦੀਆਂ ਦਰਦ ਪੁਨੀਤ ਮੈਂ ਪ੍ਰਤੀਕਿਓ
ਇਹ ਪਹਾੜੀ ਰਾਜਿਆਂ ਤੋਂ ਦੰਡ ਲੈਂਦੇ ਫਿਰਦੇ ਆ ਗੁਲਾਮ ਰੱਖਾਂ ਵਰਗੇ ਜਿਹੜੇ ਤੁਰਤਨ ਇਸ ਕਰਕੇ ਇਹਦਾ ਜਿਹੜਾ ਗੁਲਾਮ ਹੈ ਇਹ ਬੜਾ ਹੰਕਾਰਿਆ ਫਿਰਦਾ ਕਈ ਰਾਜੇ ਕਾਬੂ ਕੀਤੇ ਇਸਨੇ ਜਿੰਨੇ ਕੁ ਪਰਵਤੀ ਰਾਜੇ ਹਨ ਉਹ ਮੇਲ ਕਰਨ ਦੇ ਕਾਰਨ ਪਾਸ ਆਵੇ ਭੇਡਾਂ ਲੈ ਕੇ ਅਧੀਨ ਹੋ ਗਏ ਅਧੀਨ ਵੀ ਕਬੂਲ ਨਹੀਂ ਹੈ ਸ਼ਾਨੀਆਂ ਭਰਦੇ ਫਿਰਦੇ
ਨੇ ਸੁਲੇਤ ਦਾ ਮਦੰਡ ਕੋ ਚੁਕਾਵੇ
ਇਹ ਸਾਰੇ ਜਿਹੜੇ ਰਾਜੇ ਨੇ ਇਹਦਾ ਦੰਡ ਭਰਦੇ ਆ ਤੁਰਕਾਂ ਇਸ ਕਰਕੇ ਨੰਦ ਚੰਦ ਇਹਨਾਂ ਦੀ ਜ਼ਮੀਰ ਮਰਗੀ ਇਹਨਾਂ ਲੋਕਾਂ ਦੀ ਸਾਥ ਆਪਣਾ ਦੇਣਾ ਚਾਹੀਦਾ ਇਹ ਉਹਨਾਂ ਦੀ ਸ਼ਾਨੀ ਭਰ ਕੇ ਤੁਰਕਾਂ ਦੀ ਜਿਹਨਾਂ ਨੇ ਇੱਕ ਇੱਕ ਟਕੇ ਨੂੰ ਧੀਆਂ ਵੇਚੀਆਂ ਗੱਲ ਨਹੀਂ ਵਿੱਚ ਉਹਨਾਂ ਲੋਕਾਂ ਦਾ ਸਾਥ ਦੇਣ ਵਾਲੇ ਨੇ ਇਹਨਾਂ ਦੀ ਜ਼ਮੀਰ ਮਰਗੀ ਹੈ ਕਿੰਨੇ ਹੀ ਰਾਜਿਆਂ ਦੇ ਸ਼ਹਿਜ਼ਾਦੇ ਰਾਜਿਆਂ ਦੇ ਪੁੱਤਰ ਜਿਹੜੇ ਸੀ ਤੇਕ ਸੈਲ ਪਾਣ ਕੇ ਸੋ ਨੰਦ ਬੰਦ ਨੇ ਕੀਏ ਬੰਦੀ ਖਾਨੇ ਦੇ ਵਿੱਚ ਜੇਲ ਖਾਨੇ ਦੇ ਵਿੱਚ ਬਹੁਤ ਸਾਰੇ ਐਸੇ ਸੁੱਟ ਦਿੱਤੇ ਹਨ ਇਹ ਐਸੇ ਤੁਰਕਨ ਉਹਨਾਂ ਨੂੰ ਕਹਿੰਦੇ ਜੇ ਬਹੁਤਾ ਧਨ ਦਿਓਗੇ ਤਾਂ ਤੁਹਾਡੇ ਬੱਚਿਆਂ ਨੂੰ ਛਡਾਂਗੇ ਇਸ ਕਰਕੇ ਬਹੁਤ ਸਾਰੇ ਸ਼ਹਿਨਸ਼ਾਹ ਦੇ ਪੁੱਤਰ ਜਿਹੜੇ ਉਹਨੇ ਕੈਦ ਕੀਤੇ ਹੋਏ ਹਨ
ਟੋਚੀਆ ਕਿਰਪਾਲ ਭੀਮ ਚੰਦ ਜਪਲੂਰੀਆ
ਇਹ ਕਟੋਚੀਆ ਕਿਰਪਾਲ ਚੰਦ ਭੀਮ ਚੰਦ ਕਹਿਲੂਰੀਆ ਆਦਿ
ਮਿਲਿਆ ਤੋਰ ਦੇਪੂਰੀਆ
ਇਹ ਅਕੋਰ ਨਾਲ ਭੇਟਾ ਦਾ ਹੁੰਦਾ ਤੀਜਾ ਪ੍ਰਾਣ ਅਕੋਰ ਅਕੋਰ ਨਾਲ ਭੇਟਾ ਦਾ ਹੁੰਦਾ ਇਹ ਭੇਟਾ ਦੇ ਕੇ ਮਿਲਿਆ ਤੇ ਇਸ ਕਰਕੇ ਹੇਰ ਓਜ ਪੂਰਿਆ ਉਹਦਾ ਬਲ ਦੇਖ ਕੇ ਨਿਮ ਗਏ ਨੋ ਦੇ ਅੱਗੇ ਤੇ ਇਹਨਾਂ ਤੁਰਕਾਂ ਦੀ ਅਧੀਨਗੀ ਕਬੂਲੀ ਹੈ
ਮੈਂ ਪ੍ਰਵੇਸ਼ ਲੋਟ ਲੋਟ ਲੈਂਦੇ ਹੋ
ਤੇ ਇਸ ਪ੍ਰਕਾਰ ਇਹ ਦੂਨ ਦੇ ਵਿੱਚ ਭਾਵ ਵਿਸ਼ਾਲ ਦੂਨ ਮੈਂ ਪ੍ਰਵੇਸ਼ ਲੋਟ ਲੁੱਟ ਲੈਂਦੇ ਹੋ ਪਹਾੜੀ ਰਾਜੇ ਬਾਈ ਧਰ ਦੇ ਲੁੱਟ ਲੁੱਟ ਕੇ ਸਾਰੇ ਆਪਣੇ ਅਧੀਨ ਕਰ ਲਏ ਇਹਨਾਂ ਨੇ
ਸਤਰਾਸ ਪੀਰਪੁਰ ਹੋਇਆ ਕਿਸੂ ਜੰਗ ਕੀਤੀ
ਸਹਿਤ ਤਰਾਸ ਡਰਦੇ ਭੀਨੂ ਹੋ ਗਏ ਨਾ ਬਹੁਤ ਸਾਰੇ ਪਹਾੜੀ ਰਾਜੇ ਕਿਸੂ ਨਾਲ ਸੰਗ ਕੀਨੇ ਹੋ ਕਿਸੂ ਨਾਲ ਜੰਗ ਕੀਨੇ ਹੋ ਕਿਸੇ ਨੇ ਵੀ ਇਹਨਾਂ ਦਾ ਅੱਗਾ ਨਹੀਂ ਰੋਕਿਆ ਜੰਗ ਨਹੀਂ ਕੀਤਾ ਇਹਨਾਂ ਦੇ ਨਾਲ ਤੇ ਇਸ ਕਰਕੇ ਇਹਨਾਂ ਦਾ ਹੰਕਾਰ ਹੋਰ ਵੀ ਵੱਧ ਗਿਆ ਹੈ ਇਹਨੇ ਬਹੁਤ ਸਾਰਾ ਧਨ ਪਦਾਰਥ ਅੰਨ ਵਸਤਰ ਆਦਿ ਛੀਨ ਛੀਨ ਖੋ ਖੋ ਕੇ ਆਪਣੀ ਸੈਨਾ ਨੂੰ ਵੰਡ ਦਿੱਤਾ ਹੈ
ਗੁਰੂ ਪੁਰਾਣਕ ਪ੍ਰਭਾਵ ਨਹੀਂ ਚੀਨਿਆ
ਤੇ ਮੇਰੇ ਗੁਰੂ ਪੁਰਾਣਕ ਪ੍ਰਭਾਵ ਨਹੀਂ ਚੀਨੀ ਇਹਨਾਂ ਨੇ ਗੁਰੂ ਦਾ ਪ੍ਰਭਾਵ ਨਹੀਂ ਜਾਣਿਆ ਗੁਰੂ ਦਾ ਪ੍ਰਤਾਪ ਨਹੀਂ ਜਾਣਿਆ ਐਸੇ ਮੂਰਖ ਹਨ
ਵਿਚਾਰ ਤੋਂ ਨਠਾ ਨਿਆ
ਕਾਜ ਨਹੀਂ ਕਰ ਰਹੇ ਉਕਾਸ ਖੋਟਾ ਕਾ ਵਿਚਾਰ ਕੋ ਨਾਥਾਨੇ ਵਿਚਾਰ ਨਹੀਂ ਧਾਰਨ ਕੀਤੀ ਸ੍ਰੇਸ਼ਟ
ਆਤਮਾ ਗੁਲਾਮ
ਇਹ ਜਿਹੜਾ ਗੁਲਾਮ ਸੀ ਹੁਸੈਨੀ ਵਿਸ਼ਾਲ ਮੂੜ ਬਹੁਤਾ ਵੱਡਾ ਮੂਰਖ ਸੀ ਆਤਮਾ ਗੁਲਾਮ ਬੁੱਧਵਾਨ ਇਹ ਬੁੱਧੀਵਾਨ ਨਹੀਂ ਸੀ ਗੁਲਾਮ ਇਹ ਭਾਵ ਕੀ ਹੈ ਕਿ ਬੁੱਧੀ ਤੋਂ ਬਿਨਾਂ ਇਹ ਗੁਲਾਮ ਹੋ ਚੁੱਕਾ ਹੈ ਅਥਵਾ ਇਹਦਾ ਨਾਮ ਗੁਲਾਮ ਹੈ ਇਹ ਮਹਾਂਮੂੜ ਹੈ ਮੂਰਖ। ਮੂਰਖਾਂ ਦੇ ਤਿੰਨ ਦਰਜੇ ਲਿਖੇ ਜਾਂਦੇ ਸਾਹਿਬ। ਇੱਕ ਤਾਂ ਇਕੱਲਾ ਮੂਰਖ ਹੁੰਦਾ, ਇੱਕ ਅੰਧ ਮੂਰਖ ਹੁੰਦਾ, ਇੱਕ ਧੂੜ ਮੂਰਖ ਹੁੰਦਾ, ਘੋਰ ਮੂਰਖ। ਤੇ ਇਹਨਾਂ ਦੇ ਜੇ ਇਹਨੂੰ ਸਪਸ਼ਟ ਰੂਪ ਸਮਝਣਾ ਨਾ, ਨਹੀਂ ਅੰਧ ਮੂਰਖ ਕਿਹੜਾ ਹੁੰਦਾ, ਘੋਰ ਕਿਹੜਾ ਹੁੰਦਾ, ਮੂਰਖ ਕਿਹੜਾ ਹੁੰਦਾ। ਵੈਸੇ ਮੂਰਖ ਦਾ ਇੱਕ ਵੱਖਰਾ ਪ੍ਰਕਰਨ ਹੈ ਗੁਰਬਾਣੀ, ਮੂਰਖ ਕੀ ਕਿਆ ਲਿਖਣਾ, ਕਿਆ ਮੂਰਖ ਦਾ ਕਰਨਾ, ਐਸਾ ਲਿਖਿਆ। ਮੂਰਖ ਕੌਣ ਹੈ, ਕੀ ਮੂਰਖ ਦਾ ਕਰਤਵ ਹੈ? ਮੂਰਖ ਉਹ ਜੇ ਮੂਰਖ ਅਹੰਕਾਰ ਹੀ ਬਣਦਾ। ਤੇ ਇੱਕ ਮੂਰਖਾਂ ਦਾ ਟੱਬਰ ਸੀ, ਉਹਦੀ ਸਾਖੀ ਸੁਣਾਉਂਦੇ ਹੁੰਦੇ ਸੀ ਮਹਾਂਪੁਰਸ਼। ਕਹਿੰਦੇ ਕਿਸੇ ਦਾ ਨੌਜਵਾਨ ਪੁੱਤ ਮਰ ਗਿਆ, ਤੇ ਮੂਰਖਾਂ ਦਾ ਜਿਹੜਾ ਲੜੇਦਾਰ ਸੀ, ਉਹਨਾਂ ਦਾ ਪਿਓ ਦੋ ਪੁੱਤ ਸੀ ਉਹਦੇ, ਉਹ ਵੀ ਮੂਰਖ ਤੇ ਆਪ ਹੀ ਮੂਰਖੀ ਸੀ। ਮੂਰਖਾਂ ਦੇ ਕਹਾ ਦੋ ਮੂਰਖ ਜੰਮੇ ਸੀ ਉਹਦੇ। ਉਹ ਕਹਿੰਦਾ ਵੱਡੇ ਪੁੱਤਰ ਨੂੰ, ਕਹਿੰਦਾ ਜਾ ਫਲਾਣਿਆਂ ਦੇ ਭਾਈ ਮਰਗਤ ਹੋ ਗਈ ਹੈ, ਮੇਰੇ ਕੋਲੋਂ ਜਾ ਨਹੀਂ ਹੋਣਾ, ਮੇਰਾ ਕੋਈ ਸਰੀਰ ਠੀਕ ਨਹੀਂ ਹੈ, ਤੂੰ ਜਾਇਆ ਉੱਥੇ। ਉਹ ਚਲਾ ਗਿਆ, ਜਾ ਕੇ ਬੈਠਾ ਰਿਹਾ, ਕੋਈ ਗੱਲ ਨਹੀਂ ਕਰੀ ਵੀ ਕਿਵੇਂ ਮਰਿਆ ਭਾਈ, ਕੋਈ ਹਮਦਰਦੀ ਦੇ ਸ਼ਬਦ ਹੀ ਨਹੀਂ ਬੋਲਿਆ। ਮੂਰਖ ਸੀ, ਗੱਲ ਕੋਈ ਆਈ ਨਾ, ਮੁੜ ਕੇ ਆ ਗਿਆ। ਉਹ ਕਹਿੰਦਾ ਕੀ ਕਿਹਾ ਸੀ ਤਾਂ ਜਾ ਕੇ? ਕਹਿੰਦਾ ਜੀ ਮੈਂ ਕੀ ਕਹਿਣਾ ਸੀ, ਮੈਨੂੰ ਤਾਂ ਗੱਲ ਹੀ ਕੋਈ ਨਹੀਂ ਆਈ। ਉਹਦਾ ਪਿਓ ਕਹਿੰਦਾ ਤੂੰ ਮੂਰਖ ਜੰਮ ਪਿਆ, ਮੈਂ ਬਚਨ ਨਾ ਜੀ ਕਰੋ, ਕਥਾ ਚ ਵਿਗੜ ਪੈਂਦਾ ਹੈ, ਸਿਆਣੇ ਬਣਾਓ। ਆਪਾਂ ਤਾਂ ਲੋਕਾਂ ਨੂੰ ਹਟਾਉਣਾ ਜੀ, ਆਪਣੀ ਨਾ ਅੱਡੇ ਫਿਰ ਤਕੜੀ ਨੱਠ ਦੀ ਬਾਤ। ਸੋ ਇਹੋ ਸਾਧ ਸਿੰਘ ਜੀ ਉਹ ਮੂਰਖ, ਕਹਿੰਦਾ ਤੂੰ ਮੂਰਖ ਹੈ, ਹਮਦਰਦੀ ਦੀਆਂ ਗੱਲਾਂ ਕਰੀਆਂ, ਜਾ ਉਹ ਕਦੋਂ ਛੋਟੇ ਪੁੱਤਰ ਨੂੰ ਕਹਿੰਦਾ ਤੂੰ ਜਾ। ਕਹਿੰਦਾ ਜੀ ਮੈਂ ਕੀ ਕਹਾਂ, ਆਉਂਦਾ ਮੈਨੂੰ ਨਹੀਂ ਕੁਛ ਨਹੀਂ। ਉਹ ਕਹਿੰਦਾ ਜਿਹੜਾ ਕੁਛ ਲੋਕ ਕਹਿੰਦੇ ਹੋਣਗੇ ਤੂੰ ਕਹੀ ਨਹੀਂ ਜਾ ਕੇ, ਬਹੁਤ ਬੜੀ ਗੱਲ ਹੈ ਸੰਸਕ੍ਰਿਤ ਪੜ੍ਹਨੀ। ਔਰ ਰਸਤੇ ਹੀ ਕਿਤੇ ਉਹਨਾਂ ਦੇ ਦੁਸ਼ਮਣ ਖੜੇ ਗੱਲਾਂ ਕਰਦੇ ਸੀ, ਕਹਿੰਦੇ ਚੰਗਾ ਹੋਇਆ ਭੜੂਆ ਮਰ ਕੇ ਆਏ, ਇਹ ਚੰਗਾ ਹੋਇਆ ਮਰ ਗਿਆ ਖਲੋ ਲੈ ਕੇ ਆਏ, ਬੜਾ ਦੁੱਖ ਦਿੰਦਾ ਸੀ। ਉਹਨੇ ਜੀ ਖੜੇ ਖੜੇ ਨੇ ਸੰਥਿਆ ਪਕਾ ਲਈ ਤਿੰਨ ਚਾਰ ਵਾਰ, ਚੰਗਾ ਹੋਇਆ ਮਰ ਗਿਆ ਭੜੂਆ ਦਲੋਂ ਲੱਥਾ ਪਕਾ ਕੇ ਜਾ ਕੇ ਵਿੱਚ ਬੈਠਿਆ ਵੀ ਹੁਣ ਕਦਕ ਮੈਂ ਆਪਣੀ ਗੱਲ ਦੱਸਾਂ, ਦਾਨਾ ਬਣ ਕੇ ਬਹਿ ਗਿਆ। ਕਹਿੰਦਾ ਚੰਗਾ ਹੋਇਆ ਭੜੂਆ ਮਰ ਗਿਆ ਦਲੋਂ ਲੱਥਾ। ਜਦ ਉਹਨਾਂ ਨੇ ਕਿਹਾ, ਉਹਨਾਂ ਨੇ ਸੱਟ ਲਿਆ ਲੰਮਾ, ਜਿਹੜੇ ਲੱਤਾਂ ਮੌਕੇ ਲੱਗੇ ਮਾਰ ਕੁੱਟ ਕੁੱਟ ਕੇ, ਉਹ ਕਹੇ ਬਾਬਾ ਮੈਨੂੰ ਛੱਡ ਦਿਓ, ਮਾਰ ਉਹਨਾਂ ਜਾਣ ਤੇ ਕਹਿੰਦਾ ਚਲੋ ਦਫਾ ਹੋ ਆਪਣੇ ਘਰ ਨੂੰ, ਸਾਡਾ ਦਿਲ ਦਿਖਾਉਣਾ। ਕੁੱਟਿਆ ਹੋਇਆ ਰੋਂਦਾ ਆਉਂਦਾ, ਪੱਗ ਡਿੱਗੀ ਗਲਤ ਪਈ, ਕਹਿੰਦਾ ਉਹ ਕੀ ਹੋ ਗਿਆ ਤੈਨੂੰ? ਕਹਿੰਦਾ ਜੀ ਮੈਂ ਤਾਂ ਕੁਛ ਨੀ ਹੋਇਆ, ਮੈਂ ਤੁਸੀਂ ਕਿਹਾ ਸੀ ਨਾ ਜਿਹੜਾ ਕੋਈ ਲੋਕ ਕਹਿਣਗੇ, ਲੋਕ ਐਂ ਕਹਿੰਦੇ ਸੀ, ਮੈਂ ਜਾ ਕੇ ਇੰਨੀ ਗੱਲ ਵੀ ਮੈਨੂੰ ਕੁੱਟ ਛੱਡਿਆ। ਕਹਿੰਦਾ ਉਹ ਇੱਕ ਉਹਨਾਂ ਦਾ ਪੁੱਤ ਮਰ ਗਿਆ, ਦੂਜਾ ਕਹਿੰਦਾ ਤੂੰ ਤੂੰ ਇਦੋਂ ਵੀ ਵੱਡਾ ਮੂਰਖ ਹੈ। ਕਹਿੰਦਾ ਕਹਿੰਦਾ ਮੈਂ ਚੱਲਦਾ ਹੁਣ ਮਾਫ਼ੀ ਮੰਗ ਕੇ। ਇਹ ਫਿਰ ਬੜਾ ਲਾਣੇਦਾਰ ਚੱਲਿਆ ਮੂਰਖਾਂ ਦਾ, ਜਾ ਕੇ ਹੱਥ ਜੋੜ ਕੇ ਖੜਾ ਹੋ ਗਿਆ। ਜਿਹੜੇ ਚੰਗੇ ਬੰਦੇ ਸੀ ਕਹਿੰਦੇ ਚਲੋ ਪੁੱਤ ਜਿਹੇ ਜੇ ਸੀ ਕਿਹਾ ਸੀ, ਆਪ ਆਇਆ ਮਾਫ਼ੀ ਮੰਗਣ, ਬੋਲਿਆ ਨਾ ਕੋਈ ਵੀ, ਕਹਿੰਦਾ ਜੀ ਮੈਨੂੰ ਮਾਫ਼ ਕਰ ਦਿਓ, ਮੇਰੀ ਔਲਾਦ ਚੰਗੀ ਨਹੀਂ, ਉਹਦੇ ਕਾਰਨ ਮੈਂ ਤਾਂ ਤੁਹਾਡੇ ਜੋੜਿਆਂ 'ਚ ਖੜ ਕੇ ਮਾਫ਼ੀ ਮੰਗਦਾ। ਉਹ ਕਹਿੰਦੇ ਨਹੀਂ ਨਹੀਂ, ਕਹਿੰਦੇ ਸਰ ਨਹੀਂ ਜੀ ਤੁਸੀਂ ਮੈਨੂੰ ਮਾਫ਼ ਕਰੋ, ਵੀ ਇੱਕ ਮੈਂ ਵਾਅਦਾ ਕਰਦਾ ਹੈ, ਜਿੱਦਣ ਕੋਈ ਤੁਹਾਡਾ ਦੁਬਾਰੇ ਮਿਲਿਆ ਮੈਂ ਖੁਦ ਆਇਆ ਕਰੂੰਗਾ, ਹੁਣ ਮੈਂ ਪੁੱਤ ਨਹੀਂ ਭੇਜਣਾ। ਉਹ ਕਹਿੰਦੇ ਭਾਈ ਪਹਿਲਾਂ ਤਾਂ ਸੀ ਮੂਰਖ, ਦੂਜਾ ਸੀ ਅੰਧ ਮੂਰਖ, ਜਿਹੜਾ ਤੀਸਰਾ ਸੀ ਘੋਰ ਮੂਰਖ ਸੀ। ਅਸੰਤ ਮੂਰਖ ਅੰਧ ਘੋਰ, ਇਹ ਘੋਰ ਮੂਰਖ ਹੈ ਸਾਧ ਸਿੰਘ ਜੀ ਐਸੇ ਹਨ। ਅੱਗੇ ਚਲੋ ਜੀ, ਕਿਉਂ ਸਾਧ ਸਿੰਘ ਜੀ ਇਹਨਾਂ ਨੇ ਈਨ ਈਰਖਾ ਬਿਨੈ ਈਰਖਾ ਦੇ ਬਿਨੈ ਦੇ ਕਿੱਥੇ ਪੁੱਛੇ? ਨਿਵੇਸ਼ ਕਾਲ ਦੋਨ ਮੈਂ ਜਨਾਏ ਜੋਰ ਆਪਣ ਕੋ, ਇਹ ਦੋਨ ਦੇ ਵਿੱਚ ਪਹਾੜੀ ਰਾਜੇ ਆਪਣਾ ਆਪਣਾ ਜੋਰ ਜਨਾ ਕਰਕੇ ਅਧੀਨ ਕੀਤੇ। ਉਹਨਾਂ ਦਾ ਧਨ ਖੋਹ ਲੈਂਦੇ ਹੈ, ਇਹ ਬੜਾ ਉਹਨਾਂ ਨੂੰ ਸੰਤਾਪ ਦਿੱਤਾ ਹੈ। ਇਹ ਵਿਨਾਸ਼ ਦਵੈਸ਼ ਬਿਨਾਂ ਈਰਖਾ ਕਰਨ ਦੇ ਤੇ ਕਈਆਂ ਦੇ ਨਾਲ ਉਪੱਦਰ ਕੀਤੇ ਨੇ। ਈਰਖਾ ਦੇ ਕਾਰਨ ਹੀ ਮਦਦ ਕਰੀ ਜਾਂਦਾ ਸੀ, ਗੁਨਾਹ ਕਿਸੇ ਦਾ ਹੈ ਜਾਇ ਨਹੀਂ ਹੈ। ਗ੍ਰੰਥ ਉਤਪਾਦ ਉਤਪਾਦ ਪਾਪ ਨੂੰ ਕਹਿੰਦੇ
ਨੇ।
ਸ਼ਾਇਦ ਡਰਦੇ ਦੋਣ ਦੇ ਸਾਰੇ ਪਹਾੜੀ ਰਾਜੇ ਕੋਪ ਧਾਰ ਇਹਦੀ ਕ੍ਰੋਧ ਦੇ ਵਸ ਹੋ ਗਏ। ਅਨੇਕਾਂ ਭੇਟਾ ਲੈ ਕੇ ਹੱਥਾਂ ਦੇ ਵਿੱਚ ਇਹਨਾਂ ਤੁਰਕਾਂ ਦਾ ਹੋਰ ਹੌਸਲਾ ਵਧਾ ਦਿੱਤਾ। ਕਿੰਨੇ ਭੱਜ ਜਾਂਦੇ ਤੇ ਕਿੰਨੇ ਉਹ ਜਿਹੜੇ ਭੇਟਾ ਲੈ ਕੇ ਅਧੀਨ ਵੀ ਕਬੂਲ ਦਿਆ। ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਅਨੰਦਪੁਰ ਵਾਲਾ ਗੁਰੂ, ਜਿਹਦਾ ਕੋਈ ਸਿਪਾਹੀ ਜੀਨ ਨਹੀਂ ਮੰਨ ਰਿਹਾ, ਇਸ ਕਰਕੇ ਸਾਰੇ ਹਿੰਦੁਸਤਾਨ ਨੂੰ ਚੁਭਣ ਲੱਗੇ ਸੀ ਗੁਰੂ ਗੋਬਿੰਦ ਸਿੰਘ ਜੀ।
ਇਸ ਪ੍ਰਕਾਰ ਸਭ ਦੋਨ ਮੈਂ ਝਾਲਿਓ ਜੋਰ ਸਜੋਰ,
ਇਸ ਪ੍ਰਕਾਰ ਇਹ ਹੁਣ ਸਮਾਪਤੀ ਕਰਦੇ ਇਸ ਪ੍ਰਕਾਰ ਸਰਗੁਣ ਮਹਿ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਉਂਕਿ ਬਾਈ ਘਰ ਦੇ ਜਿੱਥੇ ਪਹਾੜੀ ਨੇ ਕਹਿਲੂਰ ਰਿਆਸਤ ਦੇ ਵਿੱਚੋਂ ਹੀ ਅਨੰਦਪੁਰ ਸਾਹਿਬ ਦਾ ਸਾਹ ਸਿੰਘ ਟੁਕੜਾ ਪੰਜ ਵਰਗ ਮੀਲ ਦਾ ਤੇ ਇਸ ਕਰਕੇ ਇਹ ਦੂਣ ਦੇ ਘਰ ਲਿਓ ਜੋਰ ਸੁਜੋਰ ਸਹਿਤ ਜੋੜਦੇ
ਅਬਲਾ ਖਤਮ ਹੋਏ ਫਿਰਦੇ ਚਲੇ ਅਨੰਦਪੁਰ ਹੋਰ
ਇਹ ਅਬਲਾਖ ਅੱਧ ਨਾਮ ਹਿਰਦੇ ਦਾ ਹਿਰਦੇ ਵਿੱਚ ਅੱਧ ਇੱਛਾ ਧਾਰਨ ਕਰਕੇ ਅਬਲਾਖਤ ਲਾਖਤ ਇੱਛਾ ਧਾਰਨ ਕਰਕੇ ਇਹ ਅਨੰਦਪੁਰ ਸਾਹਿਬ ਨੂੰ ਮੂਰਖ ਚੱਲਿਆ ਇਹਨਾਂ ਦੀ ਮੌਤ ਨਹੀਂ ਆ ਰਹੀ ਹੈ ਤੇ ਜਿਸ ਪ੍ਰਕਾਰ ਅਕਾਲ ਪੁਰਖ ਨੇ ਭਾਣਾ ਵਰਤਾ ਕੇ ਇਹ ਲੜਾਈ ਹੋਰ ਦੀ ਹੋਰ ਪਾਸੇ ਪਟਾਲ ਦੇਣੀ ਹੈ ਅੱਗੇ ਫਿਰ ਗਿਆਨੀ ਸ਼ੰਕਾ ਜੀ ਨੂੰ ਸੁਣਾਉਣਗੇ ਜਿਹਨਾਂ ਦੇ ਅੱਗੇ ਸਾਹ ਸਨੀ ਕਥਾ ਦੀ ਡਿਊਟੀ ਹੈ ਆਓ ਹੁਣ ਕਥਾ ਦੀ ਸਮਾਪਤ ਦਾ ਮੰਗਲ ਉਸ ਤੋਂ ਬਾਅਦ ਸਾਹ ਸਿੰਘ ਅਗਲਾ ਪੁਰਾਣਾ ਭਾਈ ਸਾਹਿਬ ਜੀ ਭਾਈ ਸਾਹਿਬ ਦਾ ਵੀ ਬਹੁਤ ਧੰਨਵਾਦ ਹੈ ਬੜਾ ਸੋਹਣੇ ਅੱਖਰ ਕਥਾ ਦੇ ਉਚਾਰਨ ਕੀਤੇ ਹੈ ਇਸ ਕਰਕੇ ਦੁਲੀਆ ਛੰਦ ਹੈ ਤੇ ਦੋ ਪ੍ਰਸ਼ਾਦ ਛੰਦ ਨੇ ਇਹਨਾਂ ਸ਼ਬਦਾਂ ਦੀਆਂ ਚਾਲਾਂ ਅਸੀਂ ਸਵੀਏਵਾਨ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਪਾਰ ਅੰਗ ਰੂਪ ਮਹਾਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਕਰੇ ਸੋਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਨਾਲ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।